Bhaktam
Simarayangada Dukha Nikandana Amar Dasa Neta Jamadhi Shri Guru Ram Das Gun Gaon Guru Arjan Dev Nanak Ke Hare Gobind Shubh Mat Par Paash Shri Har Rai Kar Jo Namo Kar Shri Har Krishna Manao Bho Tegh Bahadur Ji Param Kirpala Ji Param Kirpala Shri Guru Gobind Singh Sala Taron tara pari pune pune sisa Pune pune sisa Bando bar bar jagdisa Ekankara satguru teh prasad sach hoi Vahe Guru Ji ki fateh vighn binasan soy Jisme amrit gyan hai manak bhagat hai Guru Granth Sahib udad bandhon kare anurag Kahan buddh pravat vachhe hamari Varna sakai mehma jo tihari हम ना सकत कर सिफत तुम्हारी आप ले हो तुम कथा हम ना सकत कर सिफत तुम्हारी आप ले हो तुम कथा
सतनाम श्री वाहे गुरु साहिब जी दोहरा बाल अवस्था की दिखे इते होत विकार प्रांत जलनता चपलता इच दीनता तार
वाहिगुरु जी का खालसा
वाहिगुरु जी की फतेह
गुरु की साजी नवाजी हुई गुरु खालसा साध संगत जीओ आप जी सतगुरां दी गोद विच बैठ करके ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ ਗੁਰੂ ਕੀ ਪਵਿੱਤਰ ਪਾਵਨ ਬਾਣੀ ਦਾ ਕੀਰਤਨ ਗੁਰਬਾਣੀ ਦਾ ਪਾਠ ਤੇ ਗੁਰਬਾਣੀ ਦੀ ਕਥਾ ਇਹ ਸਾਡੇ ਜੀਵਨ ਦੀ ਥੰਮੀ ਹੈ ਅਧਿਆਤਮਕ ਜੀਵਨ ਦੇ ਵਿਚ ਸਭ ਤੋਂ ਵੱਧ ਕੇ ਮਹੱਤਵਪੂਰਨ ਕੀਰਤਨ ਤੇ ਕਥਾ ਦਾ ਹੈ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ਕਥਾ ਕੀਰਤਨ ਸੁਖਦਾਈ ਆਤਮਾ ਨੂੰ ਸੁਖ ਦੇਣ ਵਾਲੀ ਚੀਜ਼ ਕੀਰਤਨ ਤੇ ਕਥਾ ਹੀ ਹੈ ਇਹਦੇ ਰਾਹੀਂ ਪਰਮੇਸ਼ਵਰ ਦਾ ਨਾਮ ਜਪਿਆ ਜਾ ਸਕਦਾ ਹੈ ਸਿਮਰਨ ਕੀਤਾ ਜਾ ਸਕਦਾ ਹੈ ਤੇ ਆਪਣੇ ਜੀਵਨ ਦਾ ਲਕਸ਼ ਜੋ ਪਰਮ ਲਕਸ਼ ਹੈ ਪਰਮ ਆਨੰਦ ਦੀ ਪ੍ਰਾਪਤੀ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ ਜੀਵਨ ਤੋਂ ਜਨਮ ਮਰਨ ਤੋਂ ਖਹਿੜਾ ਛੁੱਟ ਸਕਦਾ ਹੈ ਸੋ ਆਪ ਜੀ ਗੁਰੂ ਚਰਨਾਂ ਚ ਬੈਠ ਕਰਕੇ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ ਸੋ ਦਰਿਆ ਰਾਜ ਸਾਹਿਬ ਦੇ ਪਾਠ ਵੀ ਸਰਵਣ ਕੀਤੇ ਹੁਣ ਮਹਾਰਾਜ ਦੀ ਕਥਾ ਦਾ ਆਨੰਦ ਮਾਣੀਏ ਜਗਤ ਗੁਰੂ ਨਾਨਕ ਦੇਵ ਜੀ ਨੇ ਆਪਣੀ ਥਾਂ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਗੱਦੀ ਤੇ ਕਰਕੇ ਬਖਸ਼ਿਸ਼ਾਂ ਦਿੱਤੀਆਂ ਹੁਕਮ ਦਿੱਤਾ ਕਿ ਤੁਸੀਂ ਆਪਣੇ ਨਗਰ ਖੰਡੂਰ ਸਾਹਿਬ ਚਲੇ ਜਾਓ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬੇਨਤੀ ਕੀਤੀ ਮਹਾਰਾਜ ਜੋ ਆਪ ਜੀ ਬਚਨ ਕਹਿ ਰਹੇ ਹੋ ਕਿ ਅਸੀਂ ਹੁਣ ਸੱਚਖੰਡ ਚਲੇ ਜਾਣਾ ਹੈ ਪਰਦਾ ਕਰ ਜਾਣਾ ਹੈ ਮਹਾਰਾਜ ਜਦੋਂ ਸੰਸਾਰ ਤੋਂ ਪਰਦਾ ਕਰੋਗੇ उस वेले की मैं तुहाडे दर्शनां लई आ सकांगा, मैनू दर्शनां दी आग्या है। सतगुरु कहण लगे नहीं तुसी इत्थे नहीं आउणा, असीं तुहाडे कोल आ जावांगे। ए बड़ी उच्ची गल सी जिहड़ी संसारी लोकां नूं समझणी मुश्किल है, क्योंकि साध संगत जी असीं शरीर तक अपनी दृष्टि रखदे हां। शरीर दी दृष्टि, शरीर दा मिलाप, शरीर दा ही विछोड़ा समझदे हां। गुरु नानक देव जी जिहड़ा बचन कहा है वह रूहानी दा बचन है कि असीं रूह करके जोत करके तुहाडे च आ जावांगे। भाई साहब भाई गुरदास जी ने इस सवाल का जवाब लिखा है कि मुसलमाना ने गुरु नानक की कब्र बना ली सी, हिंदुआ ने गुरु नानक की समाधि बना ली सी, कि गुरु नानक समाधि विच गए हैं कि गुरु नानक देव जी कब्र विच गए हैं। भाई गुरदास कहते ना बाबा कब्र विच गया है, ना बाबा समाधि विच गया है, बाबा मड़ी ना गोर मठ, बाबा ना मड़ी विच ना कबर च ना किसी मठ विच, बाबा मड़ी ना गोर मठ गुरु अंगद के ही ए समावे, बाबा गुरु अंगद देव दे हिरदे च समा गया। भाई साहब होर भी बचन लिखते ने, दिता छड करतारपुर बैठ खंडूरे जोत जगाई, के अकाल पुरख दी उस निरंजनी जोत ने जामा पलट के करतारपुर छड गए खंडूर दी जोत जगा दिती। गल तां इको ही जोत ओही है ना, जोत ओहा जुगत साए सह काया फेर पलटी है। सो गुरु नानक साहब दा हुक्म मन के भावे जी तां नहीं सी करदा सतगुरां दा संग छड्डण नूं, प्रेम बहुत ज्यादा सी, पर गुरु अंगद देव जी खंडूर साहब चले गए। पिछो महाराज कई दिन श्री करतारपुर विच संगतां नूं उपदेश दिंदे रहे हन। श्री करतारपुर साहब धर्मशाला दे बार बार एक बड़ा वड्डा पिपल दा दरखत सी जिहदे थले थड़ा सी, उस पिपल दे दरखत थले सतगुरु बैठ जांदे सन ते कई कई घंटे संगतां नूं उपदेश दिंदे सन। सब तो वड्डा इह उपदेश सी, भाई अपना जन्म सुधारो, विचार ये करो भी मैं कौन हां, मैं कित्थों आया, मेरा प्रयोजन की है, अपनी आत्मा का विचार करया करो। जदों कोई आत्मा का विचार करता है, अपनी आत्मा का ध्यान करता है, उन्हों परमात्मा के दर्शन होंदे हैं। ये भी महाराज कहिंदे जे भाई ये मनुखा जन्म ना सांभिया, आत्म विचार ना कीती, फिर जन्म मरण के चक्करां च पै जाओगे। बिन विचार नर दे अकारथ, नाम सिमर जे लह ना परमार्थ, निफल होत दुख को अधिकारी, तीन अवस्था रह अविचारी। जेकर ए आत्म विचार ना कीती, नाम सिमरन ना कीता, तो मनुखा दे निष्फल चली जाएगी। और सतगुरु पातशाह हुण जीवन दे विच जिहड़ियां दिक्कतां आउंदियां ने, बाल अवस्था, जवानी दी अवस्था, बुढ़ेपे दी अवस्था, यह साध संगत जी सारिआं दे उत्ते तीन अवस्था आउंदी, बाल जवानी अर बिरध खुन तीन अवस्था च नवी पातशाही गुरु तेग बहादुर साहब जी दे बचन हन। इन्हां अवस्था दे विच किन्ने क दुख हन, मनुखा जीवन दी किन्नियां क कष्टदायक गल्लां आउंदियां ने, जिंदगी साडी दुखां नाल भरी पई है। हजूर कहिंदे ने दुखियां पंडां खुलियां, सुख ना निकलिओ कोई, दुख दियां ते पंडां खुलियां ने ते सुख किते वी नहीं मिलदा, सारे पासे दुख ही दुख है, ते उस दुख तो छुटकारा भी पाना जरूरी है। ए बचन महाराज साहिब श्री गुरु नानक देव जी अज दे प्रकरणा विच दस रहे है। आओ अपनिया मन बिरतियां एकागर करके गुरु बाबा जी दे इन्हां बचना नूं सरवण करिए, प्रेम नाल आखिए सतनाम श्री वाहे गुरु साहिब जी, सतनाम श्री वाहे गुरु साहिब जी।
दोहरा बाल अवस्था के बिखे एते होत विकार।
महाराज कहंदे पहला जदों बच्चे दा जन्म हुंदा है, बाल अवस्था हुंदी है, छोटी उम्र न्याणा हुंदा है बच्चा, ओनू किन्ने क दुख हुंदे ने, ओ भी सुन लो भाई। हां जी,
ਭਰਾਂਤ ਜਲਨਤਾ ਚਪਲਤਾ ਇੱਛੇ ਦੀਨਤਾ ਧਾਰ।
ਕਹਿੰਦੇ ਇੱਕ ਤਾਂ ਉਹਨੂੰ ਭਰੰਤੀ ਭਰਮ ਹੁੰਦਾ, ਪਤਾ ਨੀ ਹੁੰਦਾ ਕਿਸੇ ਗੱਲ ਦਾ, ਭਰਮ ਹੁੰਦਾ। ਉਹ ਹਰ ਗੱਲ ਪੁੱਛਦਾ ਮਾਂ ਬਾਪ ਨੂੰ, ਇਹ ਕੀ ਹੈ, ਇਹ ਕੀ ਹੈ, ਇਹ ਕੀ ਹੈ। ਵਿਚਾਰੇ ਨੂੰ ਪਤਾ ਨੀ, ਤਾਂ ਹੀ ਪੁੱਛਦਾ ਨਿੱਕਾ ਨਿਆਣਾ। ਤੇ ਭਾਵੇਂ ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਪੁੱਛ ਰਿਹਾ ਤੇ ਦੱਸਦੇ ਹਾਂ, ਪਰ ਉਹਦਾ ਦੂਜਾ ਪੱਖ ਹੈ ਵੀ ਉਹਨੂੰ ਪਤਾ ਹੈ। ਪਤਾ ਨਾ ਹੋਣਾ ਇੱਕ ਬਹੁਤ ਵੱਡਾ ਦੁੱਖ ਹੈ, ਪਤਾ ਨਾ ਹੋਣਾ ਬਹੁਤ ਵੱਡਾ ਅਗਿਆਨ ਹੈ। ਤੋ ਪਹਿਲੀ ਗੱਲ ਉਹਨੂੰ ਭ੍ਰਾਂਤੀ ਹੁੰਦੀ ਹੈ, ਭਰਮ ਹੁੰਦਾ ਹੈ। ਦੂਸਰਾ ਜਲਨਤਾ ਹੁੰਦੀ ਹੈ, ਤੀਸਰੀ ਚਪਲਤਾ ਹੁੰਦੀ ਹੈ, ਚੌਥੀ ਇੱਛਾ ਹੁੰਦੀ ਹੈ, ਪੰਜਵੀਂ ਦੀਨ ਭਾਵ ਹੁੰਦਾ ਹੈ। ਹਾਂਜੀ,
ਚੌਪਈ ਪ੍ਰਥਮ ਅਸ਼ਕਤ ਜਾਣੀਏ ਐਸੀ।
ਪਹਿਲੀ ਗੱਲ ਤਾਂ ਇਹ ਹੈ ਕਿ ਉਹਦੇ ਚ ਸ਼ਕਤੀ ਕੋਈ ਨੀ ਹੁੰਦੀ, ਸਮਰੱਥਾ ਨੀ ਹੁੰਦੀ, ਤਾਕਤ ਨੀ ਹੁੰਦੀ। ਉਹ ਆਪਣੇ ਮਾਂ ਪਿਓ ਦੇ ਆਸਰੇ ਤੇ ਹੁੰਦਾ, ਆਪਣੇ ਪਾਲਣਹਾਰ ਦੇ ਆਸਰੇ ਤੇ ਹੁੰਦਾ। ਮਾਂ ਉਹਨੂੰ ਦੁੱਧ ਪਿਆ ਦੇਵੇ, ਨਾ ਪਿਆਵੇ ਭੁੱਖਾ ਪਿਆ ਰੋਈ ਜਾਵੇ। ਉਹ ਆਪਣੇ ਜਦੇ ਇੰਨੀ ਤਾਕਤ ਨਹੀਂ ਵੀ ਉੱਠ ਕੇ ਮਾਂ ਕੋਲ ਚਲਾ ਜਾਵੇ, ਜਾਂ ਮਾਂ ਨੂੰ ਬੋਲ ਕੇ ਕਹਿ ਵੀ ਦੇਵੇ ਵੀ ਮੈਨੂੰ ਪਿਆ, ਰੋ ਕੇ ਜ਼ਰੂਰ ਆਵਾਜ਼ ਦਿੰਦਾ, ਮਾਂ ਸਮਝਦੀ ਵੀ ਰੋ ਰਿਹਾ, ਪਰ ਵਿਚਾਰਾ ਆਪਣੇ ਕੋਲੋਂ ਇਹ ਸ਼ਬਦ ਨਹੀਂ ਕੱਢ ਸਕਦਾ ਕਿ ਮਾਂ ਮੈਨੂੰ ਭੁੱਖ ਲੱਗੀ ਹੈ। ਹਾਂਜੀ,
ਕਛੂ ਨਾ ਕ੍ਰਿਤ ਹੋਤ ਹੈ ਜੈਸੇ,
ਕੋਈ ਕੰਮ ਨਹੀਂ ਕਰ ਸਕਦਾ ਇਥੋਂ ਤੱਕ ਵੀ, ਨਾ ਉਹ ਆਪਣੇ ਆਪ ਕੁਝ ਖਾ ਪੀ ਸਕਦਾ ਤੇ ਨਾ ਹੀ ਆਪਣੇ ਸਰੀਰ ਦੀ ਸਫਾਈ ਆਪ ਕਰ ਸਕਦਾ। ਮਾਂ ਹੀ ਉਹਦਾ ਮਲ ਮੂਤਰ ਸਾਂਭਦੀ ਹੈ, ਮਾਂ ਹੀ ਉਹਨੂੰ ਨਵਾਉਂਦੀ ਧਵਾਉਂਦੀ ਹੈ, ਆਪਣੇ ਆਪ ਕੁਛ ਨਹੀਂ ਕਰ ਸਕਦਾ। ਹਾਂਜੀ,
ਪੁੰਨ ਮੂਰਖ ਕਛ ਸਮਝ ਨਾ ਸਕਈ,
ਫਿਰ ਉਹ ਅਗਿਆਨੀ ਹੁੰਦਾ, ਉਹਨੂੰ ਕੋਈ ਸਮਝ ਨਹੀਂ ਹੁੰਦੀ, ਉਹਨੂੰ ਕੁਛ ਨਹੀਂ ਪਤਾ ਹੁੰਦਾ ਵੀ ਇਹ ਦੁਨੀਆਂ ਕੀ ਹੈ, ਜਾਂ ਮੈਂ ਕੌਣ ਹਾਂ, ਜਾਂ ਆਲਾ ਦੁਆਲਾ ਕੀ ਹੈ। ਉਸਨੂੰ ਇਹ ਵੀ ਪਤਾ ਨਹੀਂ ਹੁੰਦਾ ਵੀ ਮੈਂ ਸੱਪ ਨੂੰ ਫੜਨ ਲੱਗਾ ਕਿ ਅੱਗ ਨੂੰ ਹੱਥ ਪਾਉਣ ਲੱਗਾ। ਕਈ ਵਾਰੀ ਨਿਆਣੇ ਬੱਚੇ ਅੱਗ ਵਿਚ ਵੜ ਜਾਂਦੇ ਆ, ਸੜ ਜਾਂਦੇ ਆ, ਕਈ ਵਾਰੀ ਸੱਪ ਫਿਰਦਾ ਹੋਵੇ ਉਹਨੂੰ ਫੜ ਲੈਂਦੇ ਆ। ਉਹ ਇਸ ਕਰਕੇ ਇੰਨੀ ਮੂਰਖਤਾ ਹੁੰਦੀ ਹੈ ਬਾਲ ਅਵਸਥਾ ਚ, ਉਹਨੂੰ ਸਮਝ ਨਹੀਂ ਹੁੰਦੀ ਕੋਈ।
ਭਰਮ ਭਰਿਓ ਅੰਨ ਅੰਨ ਨਾ ਤੱਕਈ,
ਹਾਂ ਉਹਨੂੰ ਭਰਮ ਪੈ ਗਿਆ, ਉਹਨੂੰ ਪਤਾ ਹੀ ਨਹੀਂ ਵੀ ਕੀ ਚੀਜ਼ ਹੈ, ਤੇ ਉਹ ਦੇਖੀ ਜਾਂਦਾ ਵੀ ਕੀ ਚੀਜ਼ ਹੈ, ਪਤਾ ਕੋਈ ਨਹੀਂ।
ਬਹੁਰ ਜਨ ਜਲਨਤਾ ਕੋ ਕੁਛ ਨਾ ਚਾਹੀ,
ਫਿਰ ਉਹਦੇ ਚ ਦੂਸਰਾ ਜਲਨਤਾ ਜਲਨ ਹੁੰਦੀ ਹੈ। ਜਲਨ ਜਿਵੇਂ ਆਪਾਂ ਕਹਿੰਦੇ ਕਿਸੇ ਨੂੰ ਵੇਖ ਕੇ ਜਲਨ ਹੋਣੀ, ਜਾਂ ਦੁੱਖ, ਮਨ ਸੜਨਾ। ਬੱਚੇ ਦਾ ਮਨ ਬਹੁਤ ਜ਼ਿਆਦਾ ਸੜਦਾ, ਕਿਉਂ ਸੜਦਾ ਅੱਗੇ ਦੱਸਦੇ ਹਨ।
ਜਲਤ ਰਹਿਤ ਸੋ ਪਾਵਤ ਨਾਹੀ,
ਉਹ ਕਹਿੰਦਾ ਆਹ ਚੀਜ਼ ਮੈਨੂੰ ਮਿਲਣੀ ਚਾਹੀਦੀ, ਨਹੀਂ ਮਿਲਦੀ, ਸੜਦਾ, ਰੋਂਦਾ। ਆਹ ਖਿਡੌਣਾ ਲੈ ਕੇ ਦਿਓ। ਹੁਣ ਕਈ ਵਾਰੀ ਵਿਚਾਰੇ ਮਾਂ ਪਿਓ ਵੀ ਮਜਬੂਰ ਹੁੰਦੇ ਨੇ, ਗਰੀਬੀ ਦੇ ਕਾਰਨ ਨਹੀਂ ਲੈ ਕੇ ਦੇ ਸਕਦੇ, ਜਾਂ ਉਹ ਸਮਝਦੇ ਆ ਵੀ ਇਹ ਚੀਜ਼ ਲੈ ਕੇ ਇਹਦਾ ਨੁਕਸਾਨ ਹੋ ਜਾਣਾ। ਬੱਚਾ ਅਣਜਾਣ, ਉਹ ਤਾਂ ਕਹਿੰਦਾ ਮੈਨੂੰ ਆਹ ਚੀਜ਼ ਦਿਓ, ਪਰ ਉਹ ਮਾਂ ਪਿਓ ਸਮਝਦੇ ਆ ਵੀ ਜੇ ਚੀਜ਼ ਇਹਨੂੰ ਲੈ ਕੇ ਦਿਆਂਗੇ ਇਹ ਨੁਕਸਾਨ ਕਰਾ ਲੇਗਾ, ਇਹ ਸੱਟ ਫੇਟ ਖਾ ਲੇਗਾ। ਉਹ ਫਿਰ ਜਲਦਾ ਹੈ, ਬਹੁਤ ਜ਼ਿਆਦਾ ਉਹਨੂੰ ਗੁੱਸਾ ਆਉਂਦਾ ਅੰਦਰ ਉਹਦੇ ਮਨ ਚ, ਬਈ ਇਹ ਮੈਨੂੰ ਚੀਜ਼ ਲੈ ਕੇ ਕਿਉਂ ਨੀ ਦਿੰਦੇ। ਕਈ ਵਾਰੀ ਦੇਖਿਆ ਵੀ ਆਪਣੇ ਬੱਚੇ ਇਥੋਂ ਤੱਕ ਵੀ ਪਹੁੰਚ ਜਾਂਦੇ ਆ ਵੀ ਨਾ ਚੀਜ਼ ਮਿਲੇ ਤੇ ਕਹਿੰਦੇ ਅਸੀਂ ਕੁਝ ਖਾ ਕੇ ਮਰ ਜਾਂਗੇ। 15-16 ਸਾਲ ਦੇ ਬੱਚੇ ਜਿੱਦ ਕਰ ਲੈਂਦੇ, ਸਾਨੂੰ ਮੋਟਰਸਾਈਕਲ ਲੈ ਕੇ ਦਿਓ, ਸਾਨੂੰ ਏਦਾਂ ਦਾ ਮੋਬਾਈਲ ਲੈ ਕੇ ਦਿਓ, ਏਦਾਂ ਦਾ ਸਾਨੂੰ ਕੰਪਿਊਟਰ ਲੈ ਕੇ ਦਿਓ, ਏਦਾਂ ਦੀ ਸਾਨੂੰ ਕੋਈ ਚੀਜ਼ ਲੈ ਕੇ ਦਿਓ। ਕਈ ਵਾਰੀ ਮਾਂ ਬਾਪ ਕੋਲ ਵਿਚਾਰੇ ਕੋਲ ਸਾਧਨ ਨੀ ਹੁੰਦਾ, ਪੈਸੇ ਨੀ ਹੁੰਦੇ। ਕਈ ਵਾਰੀ ਮਾਂ ਬਾਪ ਇਹ ਸਮਝਦੇ ਆ ਵੀ ਇਹ ਫਾਲਤੂ ਖਰਚਾ ਕਰਾ ਰਿਹਾ, ਕਈ ਵਾਰੀ ਮਾਂ ਬਾਪ ਸਮਝਦੇ ਆ ਵੀ ਇਹਨੂੰ ਸੱਟ ਫੇਟ ਖਾ ਲੇਗਾ। ਆਮ ਤੌਰ ਤੇ ਮੋਟਰਸਾਈਕਲਾਂ ਤੇ ਐਕਸੀਡੈਂਟ ਹੁੰਦੇ, ਮਾਂ ਬਾਪ ਕਹਿੰਦੇ ਨਹੀਂ ਲੈ ਕੇ ਦੇਣਾ, ਉਹ ਕਹਿੰਦੇ ਚੰਗਾ ਨਹੀਂ ਲੈ ਕੇ ਦੇਣਾ ਤਾਂ ਮੈਂ ਗੱਡੀ ਥੱਲੇ ਆ ਜਾਂਗਾ, ਮੈਂ ਮਰ ਜਾਂਗਾ, ਮੈਂ ਸੁਸਾਈਡ ਕਰ ਲਾਂਗਾ। ਉਹ ਜਲਣ ਦੀ ਭਾਵਨਾ ਕਰਕੇ ਹੁੰਦਾ ਸਾਰਾ, ਅੰਦਰ ਜਲਣ ਹੁੰਦੀ ਹੈ ਵੀ ਇਹ ਚੀਜ਼ ਮੈਨੂੰ ਮਿਲਦੀ ਕਿਉਂ ਨਹੀਂ। ਚੀਜ਼ਾਂ ਵੱਟੀ ਜਾਂਦਾ ਹੈ, ਸੜਦਾ ਰਹਿੰਦਾ ਹੈ।
ਕੱਪ ਇਕ ਥਲ ਥਿਰ ਰਹਿ ਨਾ ਸਕਤ ਜਸ
ਜਿਵੇਂ ਇਕ ਬਾਂਦਰ ਇਕ ਥਾਂ ਤੇ ਟਿਕ ਕੇ ਨੀ ਬਹਿ ਸਕਦਾ ਬਾਂਦਰ ਜਿਵੇਂ ਟਪੂਸੀਆਂ ਮਾਰਦਾ ਇਕ ਬੂਟੇ ਤੋਂ ਟਾਹਣੀ ਤੋਂ ਦੂਜੀ ਟਾਹਣੀ ਤੀਜੀ ਟਾਹਣੀ ਇਵੇਂ ਬੱਚਾ ਚੰਚਲ ਇਕ ਥਾਂ ਤੇ ਟਿਕ ਕੇ ਨਹੀਂ ਬਹਿ ਸਕਦਾ
ਤਿਉਂ ਨਹਿ ਠਹਿਰੈ ਚੰਚਲਤਾ ਅਸ
ਐਸੀ ਚੰਚਲਤਾ ਇਸ ਬੱਚੇ ਚ ਹੁੰਦੀ ਹੈ ਵੀ ਇਹਨੂੰ ਕਿਤੇ ਵੀ ਇਹਦਾ ਮਨ ਨੀ ਟਿਕਦਾ ਕਿਤੇ ਇਹਦਾ ਸਰੀਰ ਨੀ ਟਿਕਦਾ ਇਕ ਤੋਂ ਦੂਜੀ ਦੂਜੀ ਤੋਂ ਤੀਜੀ ਥਾਂ ਤੇ ਦੌੜੀ ਫਿਰਦਾ ਭਟਕਦਾ ਰਹਿੰਦਾ ਹੈ
ਇੱਛਾ ਸਦਾ ਪਦਾਰਥ ਤੇਰੀ
ਤੇ ਹਮੇਸ਼ਾ ਇਸ ਬੱਚੇ ਨੂੰ ਪਦਾਰਥਾਂ ਦੀ ਇੱਛਾ ਹੁੰਦੀ ਕੋਈ ਚੀਜ਼ ਵੇਖੀ ਕਿ ਮੈਂ ਲੈਣੀ ਕੋਈ ਚੀਜ਼ ਵੇਖੇਗਾ ਚੁੱਕ ਕੇ ਮੂੰਹ ਚ ਪਾਏਗਾ ਸਭ ਤੋਂ ਪਹਿਲਾਂ ਬੱਚਾ ਸਾਲ ਡੇਢ ਸਾਲ ਦੋ ਸਾਲ ਤੱਕ ਇਹ ਹੁੰਦਾ ਉਹਨੂੰ ਕੋਈ ਚੀਜ਼ ਵੀ ਹੋਏਗੀ ਪਈ ਉਹਨੇ ਉਹਦਾ ਬੁਰਾ ਭਲਾ ਨੀ ਸੋਚਣਾ ਚੁੱਕਣਾ ਤੇ ਮੂੰਹ ਚ ਪਾ ਲੈਣਾ ਆਹ ਚੀਜ਼ ਮੈਨੂੰ ਖਾ ਲਵਾਂ ਉਹਨੂੰ ਵੀ ਖਾ ਲਵਾਂ ਇਹਨੂੰ ਵੀ ਖਾ ਲਵਾਂ ਪਦਾਰਥਾਂ ਦੀ ਇੱਛਾ ਹੁੰਦੀ ਹੈ
ਪੋਤ ਦੀਨਤਾ ਸਭਿਨ ਅਗੇਰੀ
ਫਿਰ ਸਾਰਿਆਂ ਦੇ ਅੱਗੇ ਦੀਨਤਾ ਕਰਕੇ ਮੰਗਦਾ ਹੈ ਆਹ ਦਿਓ ਮੈਨੂੰ ਉਹਨੂੰ ਇਹ ਵੀ ਨੀ ਹੁੰਦਾ ਵੀ ਇਹਦੇ ਚ ਮੇਰੀ ਬੇਇੱਜ਼ਤੀ ਹੋ ਰਹੀ ਹੈ ਮੇਰੇ ਪਰਿਵਾਰ ਦੀ ਇੱਜ਼ਤ ਘੱਟ ਰਹੀ ਹੈ ਉਹ ਮੰਗ ਲੈਂਦਾ ਤੇ ਕਈ ਵਾਰੀ ਦੇਖਿਆ ਹੈ ਵੀ ਬੱਚਾ ਨਿਆਣਾ ਉਹ ਦੂਜੇ ਕੋਲੋਂ ਜਾ ਕੇ ਚੀਜ਼ ਮੰਗਦਾ ਹੈ ਤੇ ਮਾਂ ਬਾਪ ਬੜੀ ਸ਼ਰਮ ਮਹਿਸੂਸ ਕਰਦੇ ਆ ਵੀ ਇਹਨੇ ਸਾਡੀ ਬੇਇੱਜ਼ਤੀ ਕਰਾਤੀ ਇਹਨੇ ਦੂਜੇ ਕੋਲੋਂ ਚੀਜ਼ ਮੰਗ ਲਈ ਤੇ ਦੀਨਤਾ ਦਾ ਭਾਵ ਹੁੰਦਾ ਉਸ ਵੇਲੇ ਮੰਗਣ ਨੂੰ ਲੱਗਿਆ ਸ਼ਰਮ ਨਹੀਂ ਕਰਦਾ ਹਾਂਜੀ
ਮੂੜ ਗੁੰਗ ਅਪਵਿੱਤਰ ਰਹਾਈ
ਫਿਰ ਉਹ ਬਾਲਕ ਮੂੜ ਮੂਰਖ ਹੁੰਦਾ ਹੈ ਗੁੰਗਾ ਹੁੰਦਾ ਹੈ ਵਾ ਬੋਲ ਨਹੀਂ ਸਕਦਾ ਚੱਜ ਦੀ ਗੱਲ ਨਹੀਂ ਕਰ ਸਕਦਾ ਤੇ ਫਿਰ ਅਪਵਿੱਤਰ ਰਹਾਈ ਸੁੱਚਾ ਨਹਾਉਣਾ ਧੋਣਾ ਇਹ ਉਹਨੂੰ ਕੋਈ ਨੀ ਹੁੰਦਾ ਮਲ ਮੂਤਰ ਉੱਤੇ ਹੀ ਕਰ ਦਿੰਦਾ ਹੈ
ਬਾਂਛਤ ਵਸਤ ਨਾ ਉਚਰ ਸਕਾਈ
ਜਿਹੜੀ ਚੀਜ਼ ਚਾਹੁੰਦਾ ਹੈ ਉਹ ਕਈ ਵਾਰੀ ਕਹਿ ਵੀ ਨਹੀਂ ਸਕਦਾ ਬਹੁਤ ਛੋਟੀ ਵਸਤਾ ਜ਼ਿਕਰ ਕਰ ਰਹੇ ਨੇ ਗੁਰੂ ਸਾਹਿਬ ਜਦੋਂ ਸਾਲ ਕੁ ਦਾ ਬੱਚਾ ਹੁੰਦਾ ਉਹਨੂੰ ਜਿਹੜੀ ਚੀਜ਼ ਚਾਹੀਦੀ ਚਾਹੁੰਦਾ ਤਾਂ ਹੁੰਦਾ ਪਰ ਬੋਲ ਨਹੀਂ ਸਕਦਾ ਮੰਗ ਨਹੀਂ ਸਕਦਾ ਮੂੰਹ ਤੋਂ ਵੀ ਆਹ ਚੀਜ਼ ਚਾਹੀਦੀ ਹੈ ਹਾਂਜੀ
ਮਾਤ ਪਿਤਾ ਕੋ ਭੈ ਨਿਤ ਰਿਹਾਈ
ਤੇ ਮਾਂ ਬਾਪ ਦਾ ਡਰ ਵੀ ਰਹਿੰਦਾ ਮਾਂ ਬਾਪ ਨੂੰ ਡਰਦਾ ਵੀ ਮਾਂ ਬਾਪ ਕਹਿਣਗੇ ਕੀ ਕੀਤਾ ਉਹ ਵੀ ਕੀਤਾ ਮਾਂ ਮਾਰੇਗੀ ਇਹ ਮਾਂ ਮਾਰੇ ਦਾ ਡਰ ਵੀ ਉਹਨੂੰ ਕਈ ਸਾਲਾਂ ਤੱਕ ਰਹਿੰਦਾ ਹੈ ਹਾਂਜੀ
ਖਿਨ ਖਿਨ ਬਿਖੈ ਅਨਾਦਰ ਲਹੀ
ਤੇ ਖਿਨ ਖਿਨ ਰੋਜ਼ ਝਿੜਕਾਂ ਮਾਰ ਵੀ ਉਹਦੀਆਂ ਖਾਂਦਾ ਹੈ ਅਨਾਦਰ ਵੀ ਹੁੰਦਾ ਮਾਂ ਬਾਪ ਨੇ ਆਹ ਕੀਤਾ ਆਹ ਦੇਖ ਚਪੇੜ ਪੈਗੀ ਤੈਨੂੰ ਆਹ ਹੀ ਕੀਤਾ ਤੂੰ ਗਲਤ ਕੀਤਾ ਆਹ ਵੀ ਤੂੰ ਗਲਤ ਕੀਤਾ ਉਹ ਕਿੰਨੀ ਵਾਰੀ ਦਿਨ ਚ ਝਿੜਕਾਂ ਖਾਂਦਾ ਅਨਾਦਰ ਲੈਂਦਾ ਸਤਿਕਾਰ ਨਹੀਂ ਹੁੰਦਾ ਉਹਦਾ ਹਾਂਜੀ
ਜਿਉਂ ਕੂਕਰ ਦੁਆਰਨ ਕੋ ਜਾਈ
ਜਿਵੇਂ ਕੂਕਰ ਕਿਸੇ ਦੇ ਬੂਹੇ ਤੇ ਜਾਂਦਾ ਤੇ ਉਹਨੂੰ ਝਿੜਕਾਂ ਪੈਂਦੀਆਂ ਹਨ
ਬਾਰ ਬਾਰ ਅਪਮਾਨ ਹੈ ਪਾਈ
ਇਸ ਤਰ੍ਹਾਂ ਇਹ ਬਾਲ ਅਵਸਥਾ ਵਿੱਚ ਇਹ ਸਾਡੀ ਸਾਰਿਆਂ ਦੀ ਗੱਲ ਕਰ ਰਹੇ ਕਿਸੇ ਇੱਕ ਦੀ ਨਹੀਂ ਇਹ ਹੁੰਦਾ ਸਾਰਿਆਂ ਨਾਲ ਇਹ ਜੋ ਮਹਾਰਾਜ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਇਹ ਸਾਡੀ ਲਾਈਫ ਦੇ ਵਿੱਚ ਸਾਰਿਆਂ ਨਾਲ ਹੁੰਦਾ ਬੱਚੇ ਅਸੀਂ ਵੀ ਰਹੇ ਹਾਂ ਮਾਂ ਬਾਪ ਦੇ ਅਸੀਂ ਵੀ ਝਿੜਕਾਂ ਖਾਧੀਆਂ ਅਸੀਂ ਵੀ ਗਲਤੀਆਂ ਕੀਤੀਆਂ ਇਹ ਸਾਰਾ ਕੁਝ ਹੋਇਆ ਤੇ ਇਨਸਾਨ ਦੀ ਦੱਸ ਰਿਹਾ ਵੀ ਇਨਸਾਨ ਦੀ ਜ਼ਿੰਦਗੀ ਸੁਖੀ ਕਦੋਂ ਹੁੰਦੀ ਹੈ ਵੈਸੇ ਤਾਂ ਆਪਾਂ ਕਹਿੰਦੇ ਨਾ ਬੱਚਾ ਬੜਾ ਸੁਖੀ ਹੁੰਦਾ ਬੱਚੇ ਵਰਗਾ ਦੁਖੀ ਕੋਈ ਨਹੀਂ ਹੁੰਦਾ ਇਹ ਸਾਨੂੰ ਭੁਲੇਖਾ ਹੀ ਹੈ ਦੂਜੇ ਦੀ ਥਾਲੀ ਚ ਲੱਡੂ ਮੋਟਾ ਨਜ਼ਰ ਆਉਂਦਾ ਸਾਨੂੰ ਦੂਜੇ ਦਾ ਸੁੱਖ ਬੱਚੇ ਹੁੰਦੇ ਸੀ ਬੜੀਆਂ ਮੌਜਾਂ ਸੀ ਪਰ ਉਦੋਂ ਪਤਾ ਸੀ ਨਾ ਵੀ ਉਦੋਂ ਕੀ ਬਣਦਾ ਸੀ ਮਹਾਰਾਜ ਉਸ ਗੱਲ ਨੂੰ ਦੱਸ ਰਹੇ ਹੈ ਵੀ ਉਹ ਚੀਜ਼ ਲੈਣੀ ਚਾਹੁੰਦਾ ਮਾਂ ਬਾਪ ਲੈ ਕੇ ਨਹੀਂ ਦਿੰਦੇ ਫਿਰ ਦੁਖੀ ਹੁੰਦਾ ਫਿਰ ਲੜਦਾ ਰੋਂਦਾ ਮਾਂ ਬਾਪ ਝਾੜਦੇ ਨੇ ਫਿਰ ਦੁਖੀ ਹੋ ਕੇ ਬਹਿ ਜਾਂਦਾ ਚੁੱਪ ਕਰਕੇ ਹਾਂਜੀ
ਬਾਲ ਅਵਸਥਾ ਅਸ ਦੁੱਖ ਖਾਣੀ
ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੀ ਬੱਚੇ ਦੀ ਅਵਸਥਾ ਹੈ ਇਹ ਵੀ ਦੁੱਖਾਂ ਦੀ ਖਾਣ ਹੈ ਇਹਦੇ ਵਿੱਚ ਵੀ ਬਾਹਲੇ ਦੁੱਖ ਹਨ
ਜਿਸ ਮਹਿ ਸੁੱਖ ਦੀ ਰੰਚ ਨਾ ਜਾਣੀ
ਇਹਦੇ ਵਿੱਚ ਭਾਈ ਬਾਲ ਅਵਸਥਾ ਚ ਸੁੱਖ ਦਾ ਰੰਚ ਮਾਤਰ ਵੀ ਨਹੀਂ ਥੋੜਾ ਜਿਹਾ ਵੀ ਸੁੱਖ ਨਹੀਂ ਹੈ ਬੇਸ਼ਕ ਲੋਕ ਕਹਿ ਦਿੰਦੇ ਆ ਜਦੋਂ ਸਿਆਣੇ ਹੋ ਜਾਂਦੇ ਨਾ ਆਪਾਂ ਵੀ ਕਈ ਵਾਰੀ ਗੱਲਾਂ ਸਾਡਾ ਬਚਪਨ ਬੜਾ ਵਧੀਆ ਸੀ ਠੀਕ ਹੈ ਹੁਣ ਸਾਨੂੰ ਲੱਗਦਾ ਵਧੀਆ ਸੀ ਜਿਹੜਾ ਦਿਨ ਲੰਘ ਜਾਏ ਨਾ ਉਹ ਚੰਗਾ ਹੀ ਲੱਗਦਾ ਚਿੰਤਾ ਤੇ ਆਉਣ ਵਾਲੇ ਦੀ ਹੁੰਦੀ ਹੈ ਫਿਊਚਰ ਦੀ ਚਿੰਤਾ ਲੰਘੇ ਦਾ ਕਿਆ ਉਹ ਤਾਂ ਲੰਘ ਗਿਆ ਜੇ ਭਾਵੇਂ ਸੂਲੀ ਵੀ ਟੰਗੇ ਲੰਘੇ ਨਾ ਦਿਨ ਕਹਿੰਦੇ ਚਲੋ ਲੰਘ ਗਏ ਹੁਣ ਮੁੱਕੀ ਗੱਲ ਪਰ ਕੱਲ ਦੀ ਚਿੰਤਾ ਹੁੰਦੀ ਪਰ ਹੈ ਉਹ ਵੀ ਦੁੱਖਦਾਈ ਸੀਗੇ ਜਦੋਂ ਸਕੂਲ ਜਾਣਾ ਪੈਂਦਾ ਸੀ ਸਵੇਰੇ ਮਾਂ ਬਾਪ ਉਠਾਉਂਦੇ, ਉੱਠਣ ਨੂੰ ਜੀ ਨਹੀਂ ਸੀ ਕਰਦਾ, ਸੌਣ ਨੂੰ ਜੀ ਕਰਦਾ ਵੀ ਹੋਰ ਘੜੀ ਸੌਣ ਲਈਏ, ਉਹ ਕਹਿੰਦੇ ਟਾਈਮ ਹੋ ਗਿਆ ਚੱਲ ਸਕੂਲ, ਉਦੋਂ ਵੀ ਦੁਖੀ ਹੋਣਾ, ਕੋਈ ਚੀਜ਼ ਨਾ ਮਿਲਣੀ ਤਾਂ ਦੁਖੀ ਹੋਣਾ, ਜੇ ਮਾਸਟਰਾਂ ਨੇ ਕੰਨ ਮਰੋੜਨੇ ਵੀ ਤੂੰ ਪੜ੍ਹਿਆ ਕਿਉਂ ਨੀ ਤਾਂ ਦੁਖੀ ਹੋਣਾ, ਸਾਰੇ ਪਾਸਿਓਂ ਹੀ ਦੁੱਖ। ਇਸ ਕਰਕੇ ਜ਼ਿੰਦਗੀ ਨੂੰ ਇਹ ਨਾ ਸਮਝੋ ਵੀ ਬਚਪਨ ਚ ਬੜਾ ਸੁੱਖ ਸੀਗਾ, ਗੁਰੂ ਨਾਨਕ ਸਾਹਿਬ ਕਹਿੰਦੇ ਬਚਪਨ ਚ ਵੀ ਬੜਾ ਦੁੱਖ ਹੈ।
ਤਾਂ ਤੇ ਸਿਮਰਨ ਸ੍ਰੀ ਕਰਤਾਰਾ,
ਇਸ ਕਰਕੇ ਦੁੱਖਾਂ ਤੋਂ ਬਚਣ ਲਈ ਕਰਤਾਰ ਦਾ ਸਿਮਰਨ ਕਰ ਲੋ, ਕੱਲ ਨੂੰ ਕਿਤੇ ਦੁਬਾਰਾ ਬੱਚਾ ਬਣਨਾ ਪੈ ਗਿਆ ਫੇਰ ਇਸ ਮੁਸੀਬਤਾਂ ਆਉਣਗੀਆਂ, ਫੇਰ ਤੰਗੀਆਂ ਆਉਣਗੀਆਂ। ਇਸ ਕਰਕੇ ਵਾਹਿਗੁਰੂ 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 ਇਸ ਜਹਾਜ਼ ਤੇ ਚੜੋ ਤਾਂ ਕਿ ਖੇੜਾ ਛੁੱਟੇ, ਜਨਮ ਮਰਨ ਮਿਟ ਜਾਵੇ। ਹਾਂਜੀ,
ਨਰ ਤਨ ਧਰ ਕੇ ਕਰੋ ਉਧਾਰਾ,
ਇਹ ਮਨੁੱਖਾ ਜਨਮ ਧਾਰਨ ਕੀਤਾ ਇਹਦਾ ਉਧਾਰ ਕਰ ਲੋ ਭਾਈ, ਇਸ ਤੋਂ ਇਹ ਜਨਮ ਦੇ ਵਿਚ ਐਤਕੀ ਨਵੇੜਾ ਹੋ ਜਾਵੇ। ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰ ਨਾ ਭੋਜਨ ਫੇਰਾ। ਹਾਂਜੀ,
ਬੋਹਰੋ ਜੁਬਾ ਅਵਸਥਾ ਪਾਈ,
ਫਿਰ ਜਵਾਨੀ ਅਵਸਥਾ ਆ ਜਾਂਦੀ ਹੈ, 17-18 ਸਾਲ ਤੋਂ ਬਾਅਦ ਜਵਾਨੀ ਚੜਦਾ ਹੈ ਬੰਦਾ। ਹਾਂਜੀ,
ਕਾਮ ਪਿਸ਼ਾਚ ਲੱਗੇ ਤਾਂ ਬਧਾਈ,
ਉਦੋਂ ਇਸ ਨੂੰ ਇੱਕ ਬੜਾ ਵੱਡਾ ਪ੍ਰੇਤ ਚਿੰਬੜ ਜਾਂਦਾ ਹੈ। ਉਹ ਕਿਹੜਾ ਪ੍ਰੇਤ ਹੈ? ਉਹ ਕਾਮ ਹੈ, ਕਾਮ ਵਾਸ਼ਨਾ ਜਿਹੜੀ ਹੈ ਉਸ ਵੇਲੇ ਨੂੰ ਜਵਾਨੀ ਦੀ ਉਮਰ ਚ ਆ ਕੇ ਫੜ ਲੈਂਦੀ ਹੈ। ਹਾਂਜੀ,
ਖਰਿਓ ਸਰੋਜ ਚਿੱਤ ਬਹੁ ਭਾਂਤੀ,
ਉਦੋਂ ਇਹਦਾ ਚਿੱਤ ਰੂਪੀ ਕਮਲ ਕਈ ਤਰ੍ਹਾਂ ਖਿੜਦਾ ਹੈ, ਉਹਦੇ ਨਵੇਂ ਨਵੇਂ ਕੱਪੜੇ ਪਾਵਾਂ, ਨਵੀਂ ਨਵੀਆਂ ਮੈਂ ਵਧੀਆ ਵਧੀਆ ਚੀਜ਼ਾਂ ਜੋੜੇ ਵਧੀਆ ਪਾਵਾਂ, ਖੇਡਾਂ ਵਧੀਆ ਖੇਡਾਂ, ਖਾਣ ਪੀਣ ਦੀਆਂ ਚੀਜ਼ਾਂ ਮੇਰੇ ਕੋਲ ਵਧੀਆ ਤੋਂ ਵਧੀਆ ਹੋਣ, ਤੇ ਫਿਰ ਉਹਦੀ ਬਿਰਤੀ ਜਿਹੜੀ ਹੈ ਨਾ ਉਹ ਇਧਰ ਉਧਰ ਭਟਕਦੀ ਹੈ, ਨਿਗਾਹ ਉਹਦੀ ਚੰਚਲ ਹੋ ਜਾਂਦੀ ਹੈ, ਮਨ ਚੰਚਲ ਹੋ ਜਾਂਦਾ ਹੈ। ਹਾਂਜੀ,
ਇੱਥੇ ਪੰਖਰੀ ਜਿਹੇ ਬਿਗਸਾਤੀ,
ਕਹਿੰਦੇ ਜਿਹੜਾ ਉਹ ਚਿੱਤ ਰੂਪੀ ਕਮਲ ਖਿੜਦਾ ਹੈ ਉਹਦੀਆਂ ਇੱਛਾ ਰੂਪੀ ਪੰਖੜੀਆਂ ਹੁੰਦੀਆਂ ਨੇ, ਯਾਨੀ ਇੱਛਾਵਾਂ, ਇੱਛਾ ਕਈ ਤਰ੍ਹਾਂ ਦੀ ਹੁੰਦੀ, ਅੱਜ ਮੈਂ ਆਹ ਕਰਨਾ, ਅੱਜ ਮੈਂ ਉਹ ਕਰਨਾ, ਮੈਂ ਅੱਜ ਉੱਥੇ ਚਲਾ ਜਾਵਾਂ, ਅੱਜ ਮੈਂ ਉੱਥੇ ਚਲਾ ਜਾਵਾਂ, ਏਦਾਂ ਫਿਰ ਉਹ ਮਨ ਦੌੜਦਾ ਉਹਦਾ ਬਾਹਰ।
ਜਿਉ ਨਿਰਧਨੀ ਧਨੀ ਕੇ ਪਾਸਾ,
ਜਿਵੇਂ ਕੋਈ ਨਿਰਧਨ ਆਦਮੀ, ਗਰੀਬ ਆਦਮੀ, ਧਨੀ ਅਮੀਰ ਆਦਮੀ ਦੇ ਕੋਲ ਜਾਂਦਾ ਹੈ,
ਕਰਹਿ ਸਿਥਤੀ ਧਾਰ ਔਰ ਆਸਾ,
ਉਹਦੇ ਕੋਲ ਜਾ ਕੇ ਬੈਠ ਜਾਂਦਾ ਹੈ, ਉਹਦੇ ਕੋਲ ਟਿਕ ਜਾਂਦਾ ਆਸਾ ਲਾ ਕੇ।
ਤਿਉ ਭਿਖ ਜੁਬਾ ਜੋ ਸਰਬ ਵਿਕਾਰਾ,
ਧਨੀ ਬੰਦੇ ਦੇ ਕੋਲ ਨਾ ਪੈਸੇ ਦੇਣੇ ਦੇ ਕੋਲ ਮਾਤੜ ਸੋਚਦਾ ਵੀ ਚੱਲ ਇਹਦੇ ਕੋਲ ਰਹਾਂਗੇ ਕੁਛ ਮਿਲੇਗਾ ਨਾ, ਗਰੀਬ ਆਦਮੀ ਨੂੰ ਸਹਾਰਾ ਹੁੰਦਾ ਅਮੀਰ ਆਦਮੀ ਦਾ, ਉਹ ਤਾਂ ਹੀ ਉਹਦੇ ਭਾਵੇਂ ਉਹਨੂੰ ਗਾਲਾਂ ਖਾਣੀਆਂ ਪੈਣ, ਰੋਟੀ ਤਾਂ ਮਿਲਣੀ ਆ, ਉਹਦੇ ਕੋਲ ਰਹਿੰਦਾ। ਏਦਾਂ ਜਵਾਨੀ ਦੇ ਵਿਚ ਵਿਕਾਰ ਬੰਦੇ ਦੇ ਕੋਲ ਆ ਕੇ ਰਹਿੰਦੇ ਆ। ਬੜੀ ਸੋਹਣੀ ਮਿਸਾਲ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਵੀ ਜਿਵੇਂ ਅਮੀਰ ਆਦਮੀ ਦੇ ਕੋਲ ਗਰੀਬ ਆਦਮੀ ਆਪੇ ਹੀ ਇਕੱਠੇ ਹੋ ਜਾਂਦੇ ਆ, ਆਲੇ ਦੁਆਲੇ ਆ ਜਾਂਦੇ ਆ ਵੀ ਇਹਦੇ ਕੋਲ ਕੁਛ ਮਿਲੇਗਾ, ਜਵਾਨ ਬੰਦੇ ਦੇ ਕੋਲ ਜਵਾਨੀ ਵਿਚ ਕਾਮ ਵੀ ਆ ਜਾਂਦਾ, ਕ੍ਰੋਧ ਵੀ ਆ ਜਾਂਦਾ, ਹੰਕਾਰ ਵੀ ਆ ਜਾਂਦਾ, ਆਪਣੇ ਪੈਸੇ ਦਾ ਹੰਕਾਰ, ਆਪਣੀ ਤਾਕਤ ਦਾ ਹੰਕਾਰ, ਆਪਣੀ ਸੁੰਦਰਤਾ ਦਾ ਹੰਕਾਰ, ਆਪਣੀ ਜਵਾਨੀ ਦਾ ਹੰਕਾਰ, ਫਿਰ ਆਪਣੇ ਸਰੀਰ ਨੂੰ ਸ਼ਿੰਗਾਰਦਾ ਹੈ, ਕਦੀ ਸ਼ੀਸ਼ੇ ਦੇ ਸਾਹਮਣੇ ਖਲੋ ਖਲੋ ਕੇ ਪੱਗ ਬੰਨਦਾ ਹੈ, ਕਦੀ ਆਪਣੇ ਸੁਰਮੇ ਪਾਉਂਦਾ ਹੈ, ਕਦੀ ਹੋਰ ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਦਾ ਹੈ, ਫਿਰ ਉਹ ਦੇਖਦਾ ਰਹਿੰਦਾ ਵੀ ਮੈਂ ਬੜਾ ਸੋਹਣਾ ਲੱਗਦਾ, ਮੈਂ ਬੜਾ ਸੁੰਦਰ ਲੱਗਦਾ, ਉਹਦੇ ਕੋਲ ਫਿਰ ਇੱਕ ਨਹੀਂ ਬੜੇ ਵਿਕਾਰ ਆ ਜਾਂਦੇ। ਹਾਂਜੀ,
ਆਏ ਸਥਿਤ ਹੋਏ ਨਰਨ ਮਝਾਰਾ,
ਫਿਰ ਉਹ ਅੰਦਰ ਆ ਕੇ ਮਨ ਚ ਬਹਿ ਜਾਂਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਸਾਰੀਆਂ ਚੀਜ਼ਾਂ ਔਲੇ 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 ਅੰਦਰ ਫਿਰ ਰਸਤਾ ਬਣ ਜਾਂਦਾ, ਆਈ ਜਾਂਦੇ ਆ ਫਿਰ। ਹਾਂਜੀ,
ਕਾਮ ਪਿਸ਼ਾਚ ਲੱਗਿਓ ਇਸ ਤਾਈ,
ਇਸ ਬੰਦੇ ਨੂੰ ਸਭ ਤੋਂ ਵੱਡਾ ਉਸ ਵੇਲੇ 18-19 ਸਾਲ ਦੀ ਉਮਰ ਵਿਚ ਜਿਹੜਾ ਦੁਸ਼ਟ ਚਿੰਬੜਦਾ ਹੈ ਪ੍ਰੇਤ ਪਿਸ਼ਾਚ ਉਹ ਕਾਮ ਹੁੰਦਾ ਹੈ। ਹਾਂਜੀ,
ਨਾਰ ਗਰਤ ਮਹਿ ਦੇ ਬਿਗਾਈ,
ਉਹ ਪ੍ਰੇਤ ਇਸ ਨੂੰ ਕਿੱਥੇ ਸੁੱਟਦਾ? ਇਸਤਰੀ ਰੂਪੀ ਟੋਏ ਚ ਸਿੱਟ ਦਿੰਦਾ। ਉਹ ਫਿਰ ਦੇਖਦਾ ਜਿੱਧਰ ਵੀ ਧੀਆਂ ਭੈਣਾਂ ਬੈਠੀਆਂ ਹੋਣ ਉਧਰ ਮਾੜੀ ਨਜ਼ਰ ਜਾਂਦੀ ਹੈ ਤੇ ਦ੍ਰਿਸ਼ਟੀ ਮੰਦ ਹੋ ਜਾਂਦੀ ਹੈ। ਉਹ ਫਿਰ ਐਸੀ ਅਵਸਥਾ ਦੇ ਵਿਚ ਫਿਰ ਉਹ ਕਾਮ ਦੇ ਪ੍ਰੇਤ ਨੇ ਉਹਨੂੰ ਘੁਮਾ ਕੇ ਸੁੱਟਣਾ ਹੁੰਦਾ, ਫਿਰ ਉਹ ਟੋਏ ਚ ਡਿੱਗ ਪੈਂਦਾ। ਉਹ ਸਾਰੇ ਫਿਰ ਇਸ ਤਰ੍ਹਾਂ ਇਹ ਕਾਮ ਦਾ ਜਿਹੜਾ ਜ਼ੋਰ ਹੈ ਸਾਧ ਸੰਗਤ ਜੀ, ਇਹਦੇ ਵਿੱਚ ਬੜੇ ਬੜੇ ਰਿਸ਼ੀ ਮੁਨੀ, ਬੜੇ ਬੜੇ ਕਹਿੰਦੇ ਕਹਾਉਂਦੇ ਲੋਕ ਵੀ ਸੱਟਾਂ ਖਾ ਗਏ। ਸਾਹਿਬ ਗਲਗੀਧਰ ਪਾਤਸ਼ਾਹ ਦੇ ਸਮੇਂ ਭਾਈ ਜੋਗਾ ਸਿੰਘ ਉੱਥੇ ਆਪਣੀ ਪਤਨੀ ਨੂੰ ਛੱਡ ਕੇ ਆਇਆ ਪਿਸ਼ੌਰ ਦੇ ਵਿੱਚ। ਨੌਜਵਾਨ ਬੱਚਾ 4-5 ਸਾਲ ਦਾ ਜਦੋਂ ਸੀਗਾ ਮਹਾਰਾਜ ਕੋਲ ਆਇਆ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁੱਛਿਆ, ਕਾਕਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਜੋਗਾ ਸਿੰਘ। ਮਹਾਰਾਜ ਕਹਿੰਦੇ ਕਿਹਦੇ ਜੋਗਾ ਹੈ? ਕਹਿੰਦਾ ਜੀ ਤੁਹਾਡੇ ਜੋਗਾ। ਹਜ਼ੂਰ ਕਹਿੰਦੇ ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ। ਕੈਸੇ ਬਚਨ ਹੋਏ ਪਾਤਸ਼ਾਹ ਦੇ, ਉਹ ਬੱਚੇ ਦਾ ਪਿਆਰ ਇੰਨਾ ਪੈ ਗਿਆ, ਉਹ ਵਾਪਸ ਮਾਂ ਪਿਓ ਕੋਲ ਗਿਆ ਹੀ ਨੀ, ਪਿਸ਼ੌਰ ਇੱਥੇ ਹੀ ਰਹਿ ਗਿਆ ਆਨੰਦਪੁਰ ਸਾਹਿਬ। 5-7-10 ਸਾਲ ਰਿਹਾ, ਜਵਾਨੀ ਆ ਗਈ 15-16 ਸਾਲਾਂ ਦੇ, ਉਹਨਾਂ ਦਿਨਾਂ ਚ ਵਿਆਹ 15-16 ਸਾਲਾਂ ਦਾ ਕਰ ਦਿੰਦੇ ਸੀ। ਉਹ ਮਾਂ ਬਾਪ ਆਏ, ਬੇਨਤੀ ਕੀਤੀ, ਮਹਾਰਾਜ ਜੋਗਾ ਸਿੰਘ ਨੂੰ ਭੇਜ ਦਿਓ ਘਰ, ਇਹਦਾ ਵਿਆਹ ਕਰਨਾ। ਜਦੋਂ ਵਿਆਹ ਕਰਨ ਲਈ ਜੋਗਾ ਸਿੰਘ ਨੂੰ ਲੈ ਗਏ, ਪਿੱਛੇ ਕਲਗੀਧਰ ਪਾਤਸ਼ਾਹ ਨੇ ਆਪਣੀ ਐਸੀ ਖੇਡ ਵਰਤਾਈ, ਸਿੰਘ ਭੇਜ ਦਿੱਤਾ, ਚਿੱਠੀ ਲਿਖ ਦਿੱਤੀ। ਉਹਨੂੰ ਕਹਿਤਾ ਸਿੰਘ ਨੂੰ ਵੀ ਚਿੱਠੀ ਉਦੋਂ ਦੇਣੀ ਹੈ ਜਦੋਂ 2 ਲਾਵਾਂ ਹੋ ਜਾਣ, 2 ਰਹਿ ਜਾਣ, ਉਦੋਂ ਚਿੱਠੀ ਪੜਾਣੀ। ਉਹ ਸਿੰਘ ਨੇ ਜਾ ਕੇ ਜਦੋਂ ਉਧਰ ਵਿਆਹ ਦੀ ਸਾਰੀ ਖੇਡ ਹੋ ਗਈ, ਉਹ ਪਿੱਛੇ ਪਿੱਛੇ ਰਿਹਾ ਗੁਪਤ। ਜਦੋਂ ਐਨ ਵਿਆਹ ਦੇ ਸ਼ੁਰੂ ਹੋਇਆ ਆਨੰਦ ਕਾਲ ਦੇ, 2 ਲਾਵਾਂ ਹੋਈਆਂ ਤੇ 2 ਰਹਿੰਦੀਆਂ ਸੀ, ਚਿੱਠੀ ਮਹਾਰਾਜ ਦੇ ਅੱਗੇ ਰੱਖ। ਚਿੱਠੀ ਚ ਲਿਖਿਆ ਸੀ ਵੀ ਜੋਗਾ ਸਿੰਘ ਜੇ ਤੂੰ ਬੈਠਾ ਤੇ ਖੜਾ ਹੋ ਜਾ, ਜੇ ਖੜਾ ਤੇ ਤੁਰ ਪੈ, ਚਿੱਠੀ ਦੇਖਦਿਆਂ ਸਾਰ ਆਨੰਦਪੁਰ ਸਾਹਿਬ ਵੱਲ ਚੱਲ ਪਏ। ਹੁਣ ਜਦੋਂ ਮਹਾਰਾਜ ਦੀ ਚਿੱਠੀ ਪੜ੍ਹੀ, ਉਸ ਵੇਲੇ ਕਹਿਣ ਲੱਗਾ ਵੀ ਮਹਾਰਾਜ ਦਾ ਹੁਕਮ ਆ ਗਿਆ, ਮੈਂ ਚੱਲਿਆ। ਉਹ ਘਰ ਵਾਲੇ ਕਹਿੰਦੇ 2 ਲਾਵਾਂ ਤੇ ਕਿਹੜਾ 10-5 ਮਿੰਟ ਲੱਗਣੇ ਆ ਤੂੰ? 2 ਕਹਿੰਦਾ 5 ਮਿੰਟ ਨੀ, ਹੁਕਮ ਇਹ ਆ ਵੀ ਹੁਣੇ ਹੀ ਜਾਣਾ, ਹੁਣੇ ਹੀ ਚੱਲਣਾ। ਉਹਨਾਂ ਨੇ ਬੜਾ ਰੋਕਿਆ, ਪਰ ਕਹਿੰਦਾ ਨਹੀਂ, ਆ ਮੇਰਾ ਪਰਨਾ ਲੈ ਲਓ, 2 ਲਾਵਾਂ ਇਹਦੇ ਨਾਲ ਕਰ ਲਓ। ਘਰ ਵਾਲੀ ਨੂੰ ਛੱਡ ਕੇ, ਲਾਵਾਂ ਛੱਡ ਕੇ ਤੁਰ ਪਿਆ। ਇੱਥੇ ਪਿਸ਼ੌਰ ਹੈ ਪਾਕਿਸਤਾਨ ਚ, ਬਹੁਤ ਦੂਰ ਪੈਂਦਾ ਆਪਣੇ ਆਨੰਦਪੁਰ ਸਾਹਿਬ ਤੋਂ ਕੋਈ 1000 ਕਿਲੋਮੀਟਰ, ਇੰਨੀ ਦੂਰ ਹੈ। ਉਥੋਂ ਤੁਰਿਆ ਤੇ ਹੁਸ਼ਿਆਰਪੁਰ ਆ ਗਿਆ, ਰਸਤੇ ਚ ਹੁਸ਼ਿਆਰਪੁਰ ਪੈ ਗਿਆ। ਹੁਸ਼ਿਆਰਪੁਰ ਤੱਕ ਆਉਂਦਿਆਂ ਮਨ ਚ ਖਿਆਲ ਆਉਣ ਲੱਗ ਪਏ ਵੀ ਮੇਰੇ ਵਰਗਾ ਕਿਹੜਾ ਸਿੱਖ ਹੋਵੇਗਾ ਗੁਰੂ ਦਾ, ਵੀ ਗੁਰੂ ਸਾਹਿਬ ਵਾਸਤੇ ਮੈਂ ਆਪਣੀ ਵਹੁਟੀ, ਆਪਣੀ ਪਤਨੀ ਛੱਡ ਕੇ, ਲਾਵਾਂ ਛੱਡ ਕੇ ਆ ਗਿਆ। ਏਦਾਂ ਦਾ ਸਿੱਖ ਹੋਣਾ ਬੜਾ ਮੁਸ਼ਕਿਲ ਹੈ, ਗੁਰੂ ਸਾਹਿਬ ਮੈਨੂੰ ਬੜੇ ਖੁਸ਼ ਹੋ ਕੇ ਮਿਲਣਗੇ, ਮੈਨੂੰ ਬੜੀ ਬਖਸ਼ਿਸ਼ ਕਰਨਗੇ। ਹੰਕਾਰ ਆ ਗਿਆ, ਹੰਕਾਰ ਦੇ ਨਾਲ ਬਾਕੀ ਵਿਕਾਰ ਵੀ ਆਉਂਦੇ ਹੀ ਆ। ਉਥੇ ਜਿੱਥੇ ਉਹ ਰਾਤ ਨੂੰ ਘੋੜਾ ਬੰਨ ਕੇ ਰੁਕਿਆ ਠਹਿਰਿਆ, ਉਥੇ ਸਾਹਮਣੇ ਚਵਾਰਾ ਸੀ ਤੇ ਚਵਾਰੇ ਚ ਵੇਸ਼ਿਆ ਜਿਹੜੀ ਹੈ ਨਾ, ਉਹ ਰੋਜ਼ ਨਾਚ ਗਾਣਾ ਕਰਦੀ ਸੀ, ਉਹਦੇ ਵੱਲ ਨਿਗਾਹ ਪਈ, ਮਨ ਇਕਦਮ ਪਾਪੀ ਹੋ ਗਿਆ, ਬਦਲ ਗਿਆ, ਵਿਕਾਰੀ ਹੋ ਗਿਆ। ਕਹਿਣ ਲੱਗਾ ਅੱਜ ਇਹਨੂੰ ਮਿਲਣਾ। ਰਾਤ ਪਈ ਤੇ ਤਿਆਰੀ ਕਰਕੇ ਉਹਦੇ ਬੂਹੇ ਵੱਲ ਤੁਰ ਪਿਆ। ਅੱਗੇ ਉਧਰ ਅੰਤਰ ਜਾਮੀ ਘੱਟ ਘੱਟ ਕੇ ਅੰਤਰ ਕੀ ਜਾਣ ਤੇ ਭਰੇ ਬੁਰੇ ਕੀਤੀ ਪਛਾਣ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਐਸੀ ਖੇਡ ਵਰਤਾਈ, ਜਾਣੀ ਜਾਣੋ ਸਭ ਕੁਝ ਕਰ ਰਹੇ ਸੀਗੇ, ਵੇਸ਼ਿਆ ਦੇ ਕੋਠੇ ਦੇ ਅੱਗੇ ਪਹਿਰੇਦਾਰ ਦਾ ਰੂਪ ਧਾਰ ਕੇ ਖੜੇ ਹੋ ਗਏ। ਜਦੋਂ ਆਇਆ ਜੋਗਾ ਸਿੰਘ ਤੇ ਉਹਨੂੰ ਅੰਦਰ ਵੜਨ ਲੱਗਾ, ਰੋਕ ਦਿੱਤਾ, ਨਹੀਂ ਅੰਦਰ ਖਾਨ ਸਾਹਿਬ ਗਏ ਹੋਏ ਨੇ, ਭੇਸ ਬਦਲਿਆ, ਮਹਾਰਾਜ ਨੇ ਪਹਿਰੇਦਾਰ ਬਣੇ ਹੋਏ, ਖਾਨ ਸਾਹਿਬ ਅੰਦਰ ਗਏ, ਤੂੰ ਬਾਹਰ ਚੱਲ। ਵਾਪਸ ਆ ਗਿਆ 3-4 ਘੰਟੇ ਬਾਅਦ, ਫਿਰ ਗਿਆ, ਅੱਧੀ ਰਾਤ ਹੋ ਗਈ, ਉਹਨੇ ਫਿਰ ਮੋੜ ਦਿੱਤਾ, ਤੀਜੀ ਵਾਰੀ ਫਿਰ ਗਿਆ, ਫਿਰ ਮੋੜ ਦਿੱਤਾ, ਚੌਥੀ ਵਾਰੀ ਉਹਦਾ ਅੰਮ੍ਰਿਤ ਵੇਲਾ ਹੋ ਗਿਆ। ਅੰਮ੍ਰਿਤ ਵੇਲੇ 3-4 ਵਜੇ ਫਿਰ ਗਿਆ ਨਾ, ਸਾਰੀ ਰਾਤ ਸੁੱਤਾ ਹੀ ਨਹੀਂ। ਤੇ ਕਲਗੀਧਰ ਪਾਤਸ਼ਾਹ ਕਹਿੰਦੇ, ਲੱਗਦਾ ਤੂੰ ਗੁਰੂ ਦਾ ਸਿੱਖ ਹੈ, ਕਿੱਥੇ ਕਿਹੜਾ ਮਾਰਦਾ। ਉਹ ਮੱਥੇ ਤੇ ਹੱਥ ਮਾਰਿਆ, ਵਾਪਸ ਆ ਕੇ ਪਛਤਾਇਆ ਵੀ ਇਹ ਕੀ ਬਣ ਗਿਆ। ਤੇ ਪਛਤਾਉਂਦਾ ਪਛਤਾਉਂਦਾ ਰੋਂਦਾ ਰੋਂਦਾ ਸ੍ਰੀ ਅਨੰਦਪੁਰ ਸਾਹਿਬ ਆਇਆ, ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ। ਜਾਣੀ ਜਾਣ ਸਤਿਗੁਰੂ ਕਹਿੰਦੇ, ਆ ਗਏ ਜੋਗਾ ਸਿੰਘ ਜੀ, ਕਿੱਥੇ ਸਾਨੂੰ ਖੜੇ ਕਰ ਛੱਡਿਆ ਸਾਰੀ ਰਾਤ, ਆਖੋ ਸ੍ਰੀ ਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਰਨਾਂ ਨਾਲ ਲਿਪਟ ਗਿਆ, ਕਹਿਣ ਲੱਗਾ, ਮਾਂ ਆਪਣੇ ਸਿੱਖ ਨੂੰ ਨਰਕਾਂ ਤੋਂ ਬਚਾਉਣ ਵਾਲੇ ਤੁਸੀਂ। ਸੋ ਸਾਧ ਸੰਗਤ ਜੀ, ਇਹ ਵਿਕਾਰ ਜਿਹੜੇ ਹੈ ਨਾ, ਇਹ ਬੜੇ ਪ੍ਰਬਲ ਹਨ, ਬਹੁਤ ਬਲੀ ਹਨ, ਇਹਨਾਂ ਤੋਂ ਬਚਾਵੇ ਗੁਰੂ ਤਾਂ ਬਚਾਵੇ, ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਇਸ ਉਮਰ ਦੇ ਵਿਚ ਜਦੋਂ ਜਵਾਨੀ ਆਉਂਦੀ ਹੈ ਬੰਦੇ ਨੂੰ ਫਿਰ ਕਾਮ ਰੂਪੀ ਪ੍ਰੇਤ ਚਿੰਬੜ ਜਾਂਦਾ ਹੈ।
ਇਸ ਮਹਿ ਪਰਿਓ ਮਹਾਂ ਦੁੱਖ ਪਾਵੇ,
ਉਸ ਤੋਏ ਚ ਡਿੱਗਾ ਫਿਰ ਦੁਖੀ ਹੁੰਦਾ, ਫਿਰ ਸਾਰੀ ਉਮਰ ਹੀ ਉਸੇ ਚੱਕਰ ਚ ਰਹਿੰਦਾ। ਉਹ ਮਰਦੇ ਦਮ ਤੱਕ ਉਹ ਸੁਭਾਅ ਜਿਹੜਾ ਪੈ ਜਾਂਦਾ ਜਾਂਦਾ ਨੀ, ਵਾਸਨਾ ਮੁੱਕਦੀ ਨੀ ਬੰਦੇ ਦੀ। ਜਿਉਂ ਜਿਉਂ ਉਮਰ ਵੱਧਦੀ ਜਾਂਦੀ ਹੈ ਤਿਉਂ ਤਿਉਂ ਵਿਕਾਰ ਜਿਹੜੇ ਨੇ ਉਹ ਵੱਧਦੇ ਜਾਂਦੇ। ਹਾਂਜੀ,
ਨਿਕਸਿਓ ਜਾਏ ਨਾ ਜਨਮ ਗਵਾਵੇ,
ਨਿਕਲ ਨੀ ਸਕਦਾ, ਛੱਡ ਨੀ ਸਕਦਾ ਉਹਨੂੰ। ਜੇ ਕਈ ਸਮਝੇ ਨਾ ਵੀ ਬਜੁਰਗ ਹੋ ਜਾਂਦੇ ਆ ਕਿ ਇਹ ਵਾਸਨਾ ਘਟਦੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਘਟਦੀ। ਉਹਦਾ ਜਿਵੇਂ ਘਿਓ ਦੇ ਵਿਚ ਅੱਗ ਚ ਲੱਕੜਾਂ ਪਾਈ ਜਾਓ ਨਾ, ਉਹ ਅੱਗ ਹੋਰ ਬਣੀ ਜਾਂਦੀ। ਜਿੰਨੇ ਵਿਸ਼ੇ ਭੋਗਾਂ ਵਿਚ ਬੰਦੇ ਨੂੰ ਸੁੱਖ ਮਿਲਦੇ ਆ ਉਹਦੀ ਵਾਸਨਾ ਹੋਰ 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 ਵੱਧਦੀ ਜਾਂਦੀ ਹੈ, ਮਰਦੇ ਦਮ ਤੱਕ ਨਹੀਂ ਨਿਕਲ ਸਕਦਾ। ਹਾਂਜੀ,
ਜਿਨ ਭੋਗੋਂ ਕੋ ਸੁਖ ਲੱਖ ਭੋਗੇ,
ਜਿਨ੍ਹਾਂ ਸੰਸਾਰ ਦੇ ਵਿਸ਼ੇ ਭੋਗਾਂ ਨੂੰ ਸੁੱਖ ਸਮਝ ਕੇ ਭੋਗਦਾ ਹੈ,
ਸੋ ਸਭ ਦੁੱਖ ਕੋ ਕਾਰਨ ਸੋਗੇ,
ਉਹ ਸਾਰੇ ਦੁੱਖ ਔਰ ਸੋਗ ਦਾ ਕਾਰਨ ਬਣਦੇ। ਇਹਦੇ ਸਰੀਰ ਨੂੰ ਵੀ ਰੋਗ ਲੱਗਦੇ ਹਨ, ਇਹਦੇ ਮਨ ਨੂੰ ਵੀ ਮਨੋਰੋਗ ਲੱਗ ਜਾਂਦੇ ਹਨ।
ਜਿਉਂ ਕੰਚਨ ਘੱਟ ਬਿਕ ਕੋ ਪੂਰਾ,
ਏਦਾਂ ਸਮਝ ਲਓ ਵਿਸ਼ੇ ਭੋਗ ਏਦਾਂ ਨੇ ਜਿਵੇਂ ਸੋਨੇ ਦਾ ਘੜਾ ਜ਼ਹਿਰ ਨਾਲ ਭਰਿਆ ਹੋਵੇ, ਹੋਵੇ ਸੋਨੇ ਦਾ ਘੜਾ ਤੇ ਵਿਚ ਸਾਰਾ ਜ਼ਹਿਰ ਭਰਿਆ ਹੋਵੇ। ਹਾਂਜੀ,
ਕਰੈ ਪਾਨ ਪਿਖ ਕਹਿ ਤਹਿ ਰੂਰਾ,
ਕੋਈ ਉਹਨੂੰ ਇਹ ਸਮਝੇ ਵੀ ਸੋਨੇ ਦਾ ਘੜਾ ਤੇ ਉਹਦੇ ਵਿਚ ਗਲਾਸ ਭਰ ਕੇ ਪੀ ਲਵੇ ਜਾਂ ਸਾਰਾ ਹੀ ਘੜਾ ਪੀ ਲਵੇ, ਪਰ ਹੈ ਤਾਂ ਜ਼ਹਿਰ। ਸੋਨੇ ਦਾ ਘੜਾ ਕੀ ਕਰੇਗਾ, ਮਾਰੇਗਾ ਤਾਂ ਜ਼ਹਿਰ, ਬਾਹਰੋਂ ਤਾਂ ਭੋਗ ਸੋਹਣੇ ਲੱਗਦੇ ਪਰ ਅੰਦਰਲਾ ਜ਼ਹਿਰ ਜਿਹੜਾ ਹੈ ਉਹ ਦੁੱਖ ਦਿੰਦਾ।
ਤਿਉਂ ਵਿਚਾਰ ਬਿਨ ਸੁੰਦਰ ਨਾਰੀ,
ਇਸੇ ਤਰ੍ਹਾਂ ਬਿਨਾਂ ਵਿਚਾਰ ਕੀਤਿਆਂ ਇਹ ਸੁੰਦਰ ਇਸਤਰੀ ਦਾ ਰੂਪ ਹੋਵੇ ਭਾਵੇਂ ਇਸਤਰੀ ਵਾਸਤੇ ਪੁਰਸ਼ ਦਾ ਰੂਪ ਹੋਵੇ। ਹਾਂਜੀ,
ਭੋਗੇ ਹੋਏ ਅਧੀਨ ਦੁਖਕਾਰੀ,
ਉਹਦੇ ਵਿਸ਼ੇ ਭੋਗਾਂ ਦੇ ਅਧੀਨ ਹੋ ਕਰਕੇ ਦੁਖੀ ਹੁੰਦਾ ਹੈ, ਬਾਹਲਾ ਹੀ ਦੁਖੀ ਹੁੰਦਾ ਹੈ, ਸਾਰੀ ਜ਼ਿੰਦਗੀ ਦੁਖੀ ਹੁੰਦਾ ਹੈ। ਹਾਂਜੀ,
ਜੁਵਾ ਆਵਈ ਨਿਸਾ ਪ੍ਰਕੋਰਾ,
ਜਦੋਂ ਇਹ ਜਵਾਨੀ ਆਉਂਦੀ ਹੈ, ਇਹ ਸਮਝੋ ਜਵਾਨੀ ਜ਼ਿੰਦਗੀ ਦੀ ਕਾਲੀ ਰਾਤ ਆਉਂਦੀ ਹੈ। ਹਾਂਜੀ,
ਪੰਜ ਚੋਰ ਕਰਹੀ ਬੜ ਜੋਰਾ,
ਤੇ ਇਸ ਜਵਾਨੀ ਦੀ ਕਾਲੀ ਰਾਤ ਵਿਚ ਜਿਵੇਂ ਰਾਤ ਨੂੰ ਚੋਰ ਚੋਰੀ ਕਰਦੇ ਨੇ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਚੋਰ ਚੋਰੀ ਕਰਦੇ ਨੇ। ਹਜ਼ੂਰ ਗੁਰੂ ਮਹਾਰਾਜ ਦੀ ਬਾਣੀ ਚ ਬਚਨ ਹੈ, ਏਕ ਨਗਰੀ ਪੰਜ ਚੋਰ ਬਸੀਅਲੇ, ਵਰਜਿਤ ਚੋਰੀ ਤਾਂ ਹੈ। ਇੱਕ ਪਿੰਡ ਚ ਇੱਕ ਚੋਰ ਰਹਿੰਦਾ ਹੋਵੇ, ਦਸ ਗੁਆਂਢੀ ਪਿੰਡਾਂ ਨੂੰ ਨੀਂਦ ਨਹੀਂ ਆਉਂਦੀ, ਫਲਾਣੇ ਪਿੰਡ ਦਾ ਚੋਰ ਬੜਾ ਮਸ਼ਹੂਰ ਹੈ, ਕਿਤੇ ਸਾਡੇ ਪਿੰਡ ਚੋਰੀ ਨਾ ਹੋ ਜਾਵੇ, ਲੋਕ ਜਾਗਦੇ ਰਹਿੰਦੇ। ਪਰ ਜੇ ਇੱਕ ਪਿੰਡ ਚ ਪੰਜ ਰਹਿੰਦੇ ਹੋਣ, ਉਸ ਪਿੰਡ ਦਾ ਕੀ ਹਾਲ ਹੋਵੇਗਾ। ਸਾਡੇ ਸਰੀਰ ਚ ਪੰਜ ਰਹਿੰਦੇ ਹਨ, ਤੋ ਜਵਾਨੀ ਦੀ ਰਾਤ ਜਿਹੜੀ ਹੈ ਉਹਦੇ ਵਿਚ ਉਹਨਾਂ ਦਾ ਦਾਅ ਲੱਗ ਜਾਂਦਾ। ਜਵਾਨੀ ਦੀ ਰਾਤ ਐਸੀ ਹੈ ਵੀ ਉਹਦੇ ਵਿਚ ਸੁੱਤੇ ਹੀ ਜੀਵ ਸੁੱਤਾ ਰਹਿੰਦਾ ਤੇ ਪੰਜ ਚੋਰ ਜਿਹੜੇ ਨੇ ਉਹਦਾ ਸਾਰਾ ਕੁਝ ਲੁੱਟ ਲੁਟਾ ਕੇ ਲੈ ਜਾਂਦੇ ਨੇ।
ਸੱਤ ਸੰਤੋਖ ਵਿਰਾਗ ਵਿਚਾਰਾ,
ਜਿਹੜੇ ਸੱਤ ਸੰਤੋਖ ਵਿਰਾਗ ਵਿਵੇਕ ਚੰਗੇ ਗੁਣ ਨੇ। ਹਾਂਜੀ,
ਸ਼ਾਂਤ ਆਤਮਾ ਧਨ ਇਹ ਭਾਰਾ,
ਸ਼ਾਂਤੀ ਆਤਮਾ ਦਾ ਧਨ ਹੈ ਇਹ ਸਾਰਾ ਸਾਡਾ ਆਪਣਾ। ਜਿਵੇਂ ਕਹਿੰਦੇ ਨਾ ਵੀ ਕਿਸੇ ਦੀ ਪ੍ਰੋਪਰਟੀ ਕਿਸੇ ਦਾ ਮਾਲ ਧਨ ਹੋਵੇ, ਹੀਰੇ ਮੋਤੀ ਪਏ, ਇਹ ਅਨਚੰਗੇ ਸ਼ਾਂਤੀ ਹੋਵੇ, ਸੰਤੋਖ ਹੋ ਗਿਆ, ਇਹ ਸਮ ਦਮ ਵਿਵੇਕ ਵੈਰਾਗ ਇਹ ਧਨ ਹੈ ਸਾਡਾ। ਇਸ ਧਨ ਨੂੰ ਕੌਣ ਚੁਰਾਉਂਦੇ ਨੇ, ਕਾਮ ਕ੍ਰੋਧ ਲੋਭ ਚੁਰਾ ਲੈਂਦੇ ਨੇ। ਸ਼ਾਂਤੀ ਨੀ ਰਹਿੰਦੀ ਜਿੱਥੇ ਚੀਜ਼ਾਂ ਆ ਜਾਂਦੀਆਂ, ਬੰਦਾ ਮਨ ਬੇਚੈਨ ਹੋ ਜਾਂਦਾ, ਜਿੱਥੇ ਚੀਜ਼ਾਂ ਆ ਜਾਂਦੀਆਂ ਉੱਥੇ ਸੁੱਖ ਨਹੀਂ ਰਹਿੰਦਾ, ਉੱਥੇ ਸੰਤੋਖ ਨਹੀਂ ਰਹਿੰਦਾ, ਉੱਥੇ ਸਬਰ ਨਹੀਂ ਰਹਿੰਦਾ, ਉੱਥੇ ਜਤ ਸਤ ਨਹੀਂ ਰਹਿੰਦਾ। ਅੰਦਰਲੀ ਜਿਹੜੀ ਪ੍ਰੋਪਰਟੀ ਹੈ ਸਾਡੀ, ਅੰਦਰਲੀ ਜਿਹੜੀ ਕਹਿ ਲਓ ਵੀ ਸਾਡੀ ਮਾਇਆ ਹੈ, ਧਨ ਹੈ ਅੰਦਰਲਾ, ਉਹ ਰੂਹਾਨੀ ਧਨ ਖਤਮ ਹੋਣਾ ਸ਼ੁਰੂ ਹੋ ਜਾਂਦਾ। ਹਾਂਜੀ,
ਸਰਬ ਸੋ ਚੋਰ ਸੋਟ ਲਿਜਾਈ,
ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਨੇ, ਸ਼ਾਂਤੀ ਸੁੱਖ ਨੂੰ ਲੈ ਜਾਂਦੇ ਨੇ। ਜਿੱਥੇ ਸਾਧ ਸੰਗਤ ਦੀ ਕ੍ਰੋਧ ਆ ਜਾਂਦਾ ਉੱਥੇ ਸ਼ਾਂਤੀ ਨਹੀਂ ਰਹਿੰਦੀ, ਜਿੱਥੇ ਕਾਮ ਆ ਜਾਂਦਾ ਉੱਥੇ ਲੱਜਾ ਤੇ ਸ਼ਰਮ ਨਹੀਂ ਰਹਿੰਦੀ, ਜਿੱਥੇ ਸਾਧ ਸੰਗਤ ਦੀ ਲੋਭ ਆ ਜਾਂਦਾ ਉੱਥੇ ਸੰਤੋਖ ਨਹੀਂ ਰਹਿੰਦਾ, ਜਿੱਥੇ ਸਾਧ ਸੰਗਤ ਦੀ ਮੋਹ ਆ ਜਾਂਦਾ ਉੱਥੇ ਫਿਰ ਸਾਧ ਸੰਗਤ ਦੀ ਵੈਰਾਗ ਨਹੀਂ ਰਹਿੰਦਾ, ਏਦਾਂ ਫਿਰ ਚੀਜ਼ਾਂ ਜਿਹੜੀਆਂ ਸਾਡੇ ਅੰਦਰ ਹਨ ਉਹਨਾਂ ਨੂੰ ਇਹ ਚੰਗੀਆਂ ਨੂੰ ਬਾਹਰ ਕੱਢ ਦਿੰਦੇ ਆ ਤੇ ਆਪਣਾ ਡੇਰਾ ਅੰਦਰ ਲਾ ਦਿੰਦੇ। ਹਾਂਜੀ,
ਜਨਮ ਮਰਨ ਦਾਰ ਤੇ ਦੁੱਖ ਪਾਈ,
ਸਤਿਗੁਰੂ ਨਾਨਕ ਜੀ ਕਹਿੰਦੇ ਫਿਰ ਇਹ ਜੀਵ ਕੰਗਾਲ ਹੋ ਜਾਂਦਾ, ਦਲਿੱਦਰੀ ਹੋ ਜਾਂਦਾ, ਭੁੱਖਾ ਨੰਗਾ ਹੋ ਜਾਂਦਾ। ਇਹਨੂੰ ਕਿਹੜਾ ਦਲਿੱਦਰ ਸਹਿਣਾ ਪੈਂਦਾ, ਇਹਨੂੰ ਜਨਮ ਮਰਨ ਦਾ ਦਲਿੱਦਰ ਸਹਿਣਾ ਪੈਂਦਾ। ਹਾਂਜੀ,
ਇਨ ਤਸ ਕਰਤੇ ਹੋਇਆ ਜੇ ਸੁਚੇਤੂ,
ਜਿਹੜਾ ਕੋਈ ਇਹਨਾਂ ਚੋਰਾਂ ਤੋਂ ਸੁਚੇਤ ਹੋ ਜਾਏ, ਕੋਈ ਜਾਗ ਪਵੇ। ਜਾਗਦਾ ਤਾਂ ਕੋਈ ਕੋਈ ਹੈ, ਕਹਿਣਾ ਸੌਖਾ, ਕਥਾ ਕਰਨੀ ਵੀ ਸੌਖੀ, ਸਾਧ ਸੰਗਤ ਦੀ ਸੁਣਨੀ ਵੀ ਬੜੀ ਸੌਖੀ, ਪਰ ਇਹਨਾਂ ਵਿਕਾਰਾਂ ਤੋਂ ਬਚਣਾ ਬੜਾ ਔਖਾ ਹੈ। ਹਾਂ, ਗੁਰੂ ਨਾਨਕ ਦੇਵ ਜੀ ਕਿਸੇ ਦੀ ਬਾਂਹ ਫੜ ਲੈਣ, ਜਿਵੇਂ ਭਾਈ ਜੋਗਾ ਸਿੰਘ ਨੂੰ ਦਸਵੇਂ ਪਾਤਸ਼ਾਹ ਬਚਾ ਲਿਆ, ਉਹਨਾਂ ਦੀ ਆਪਣੀ ਮਰਜ਼ੀ। ਜੋਗਾ ਸਿੰਘ ਵੱਲੋਂ ਤਾਂ ਕੋਈ ਕਸਰ ਨਹੀਂ ਰਹੀ ਸੀ, ਉਹ ਤਾਂ ਫਸ ਗਿਆ ਸੀ, ਗੁਰੂ ਨੇ ਬਚਾ ਲਿਆ। ਏਦਾਂ ਕੋਈ ਗੁਰੂ ਸਾਹਿਬ ਕਿਰਪਾ ਕਰਕੇ ਜਗਾ ਲੈਣ ਤਾਂ ਜਗਾ ਲੈਣ। ਹਾਂਜੀ,
ਦਰਬ ਆਤਮਾ ਰੱਖੇ ਨਿਕੇਤੂ,
ਤਾਂ ਗੁਰੂ ਆਪਣੇ ਸਿੱਖ ਦੇ ਆਤਮ ਧਨ ਨੂੰ ਬਚਾ ਲਵੇ, ਕੋਈ ਜਾਗ ਕੇ ਬਚਾ ਲਵੇ, ਆਪਣੇ ਘਰ ਦੀ ਰਾਖੀ ਕਰ ਲਵੇ। ਹਾਂਜੀ,
ਧਨ ਸੇ ਨਰ ਪਾਵਹਿ ਪਦ ਭੂਰੀ,
ਧਨ ਹੁੰਦੇ ਹਨ ਇਹੋ ਜਿਹੇ ਲੋਕ ਜਿਹੜੇ ਇਸ ਸੰਸਾਰ ਦੇ ਵਿਚ ਆਪਣੀ ਆਤਮ ਧਨ ਨੂੰ, ਆਤਮ ਸੰਪਦਾ ਨੂੰ ਬਚਾ ਲੈਂਦੇ, ਉਹਨਾਂ ਨੂੰ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ।
ਆਨੰਦ ਵਿਖੇ ਸਥਿਤ ਇਹ ਬਿਧ ਜ਼ਰੂਰੀ,
ਉਹ ਆਨੰਦ ਵਿਚ ਉਹਨਾਂ ਦੀ ਅਵਸਥਾ ਜਿਹੜੀ ਆਨੰਦਮਈ ਹੋ ਜਾਂਦੀ ਹੈ।
ਪਰਮ ਛਤਰ ਇਹ ਜੋਬਨ ਜਨ ਹੋ,
ਮਾਰੇ ਕਹਿੰਦੇ ਬੰਦੇ ਦਾ ਸਭ ਤੋਂ ਵੱਡਾ ਵੈਰੀ ਇਹ ਜੋਬਨ ਹੈ, ਜਵਾਨੀ ਹੈ, ਇਹ ਬੰਦੇ ਦੀ ਆਤਮਾ ਦੀ ਦੁਸ਼ਮਣ ਹੈ। ਉਦਾਂ ਸਾਨੂੰ ਚੰਗੀ ਲੱਗਦੀ ਜਵਾਨੀ, ਸਾਰਿਆਂ ਨੂੰ ਚੰਗੀ ਲੱਗਦੀ, ਬੁਢੇਪਾ ਦਾ ਕਿਸੇ ਨੂੰ ਪਸੰਦ ਨਹੀਂ, ਅਸੀਂ ਕਦੀ ਨਹੀਂ ਚਾਹੁੰਦੇ ਬੁੱਢੇ ਹੋਈਏ, ਪਰ ਜਵਾਨੀ ਵੀ ਸਾਡੀ ਮਿੱਤਰ ਕੋਈ ਨਹੀਂ, ਠੀਕ ਹੈ, ਬੁਢੇਪਾ ਵੀ ਮਿੱਤਰ ਕੋਈ ਨਹੀਂ। ਇਹ ਤਾਂ ਜਿਹੜੇ ਜ਼ਿੰਦਗੀ ਦਾ ਸਾਰਾ ਦੁੱਖ ਰੂਪ ਹੀ ਮਹਾਰਾਜ ਬਿਆਨ ਕਰ ਰਹੇ, ਪਹਿਲਾਂ ਬਾਲ ਅਵਸਥਾ ਦੇ ਦੁੱਖ ਦੱਸੇ, ਹੁਣ ਜਵਾਨੀ ਦੇ ਦੱਸ ਰਹੇ। ਜਵਾਨੀ ਬੰਦੇ ਦੀ ਵੈਰੀ ਹੈ। ਗੁਰੂ ਸਾਹਿਬ ਦਾ ਇੱਕ ਵਚਨ ਹੈ ਕਿ ਰੂਪ ਜਾਤ ਮਾਲ ਜੋਵਨ ਪੰਜੇ ਠੱਗ, ਇਹ ਠੱਗ ਨੇ, ਇਹਨੀ ਠੱਗੀ ਜਗ ਠੱਗਿਆ ਕਿਹਨਾਂ ਨੇ ਰੱਖੀ ਲੱਜ, ਕਿ ਬੰਦੇ ਨੂੰ ਇਹ ਠੱਗ ਲੈਂਦੇ ਨੇ। ਜੋਵਨ ਜਵਾਨੀ ਇਹ ਤਾਂ ਸਾਰਿਆਂ ਨੂੰ ਠੱਗ ਲੈਂਦੀ ਹੈ। ਜਵਾਨੀ ਵਿਚ ਬੰਦੇ ਨੂੰ ਸਮਝ ਹੀ ਨਹੀਂ ਹੁੰਦੀ, ਵਿਵੇਕ ਵਿਚਾਰ ਹੀ ਨਹੀਂ ਹੁੰਦਾ। ਹਾਂਜੀ,
ਕਾਮ ਕ੍ਰੋਧ ਇਹ ਸਤਰ ਪਛਾਣ ਹੋ,
ਇਹ ਵੈਰੀ ਬੰਦੇ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਐਸੇ ਪ੍ਰਬਲ ਨੇ ਸ਼ਤਰੂ, ਇਹਨੂੰ ਬਰਬਾਦ ਕਰਕੇ ਕਹਿੰਦੇ ਛੱਡਣਾ ਨੀ, ਇਹਨੂੰ ਨੀ ਮਾਰ ਕੇ ਛੱਡਣਾ। ਸ਼ਤਰੂ ਉਹ ਹੁੰਦਾ ਜਿਹੜਾ ਮਗਰੀ ਪਿਆ ਰਵੇ, ਵੀ ਜਿੰਨਾ ਚਿਰ ਮਾਰ ਨੀ ਦਿੰਦਾ ਉਨਾ ਚਿਰ ਛੱਡਦਾ ਨੀ। ਚਲੋ ਮਾੜੀ ਮੋਟੀ ਲੜਾਈ ਝਗੜਾ ਤਾਂ ਹੋ ਜਾਂਦਾ ਕਿਤੇ, ਤੇ ਅਗਲਾ ਖੇੜਾ ਛੱਡਦਾ ਵੀ ਛੱਡੋ ਪਰੇ ਜੀ, ਹੋ ਗਈ ਗੱਲ ਗਈ ਆਈ, ਆਪਾਂ ਕਿਸੇ ਨਾਲ ਮਾੜਾ ਮੋਟਾ ਮੈਂ ਤੂੰ ਹੋ ਜਾਂਦੀ ਨਾ, ਤੇ ਆਪਾਂ ਕਹਿੰਦੇ ਛੱਡੋ, ਇਹਦੇ ਮੱਥੇ ਕੀ ਲੱਗਣਾ, ਇਹਦੇ ਮੂੰਹ ਕੀ ਲੱਗਣਾ, ਆਪਣਾ ਖੇੜਾ ਛਡਾਓ। ਅਗਲਾ ਵੀ ਕਹਿੰਦਾ ਚੱਲ ਆਪਾਂ ਟਾਲਾ ਕਰ ਜਾਈਏ, ਪਰ ਇਹ ਇਹੋ ਜਿਹੇ ਭੈੜੇ ਚੰਦਰੇ ਨੇ, ਇਹ ਕਹਿੰਦੇ ਵੀ ਜਿੰਨਾ ਚਿਰ ਬੰਦੇ ਨੂੰ ਖਤਮ ਨੀ ਨਾ ਕਰਦੇ, ਉਨਾ ਚਿਰ ਇਹਦਾ ਪੈੜ ਖੇੜਾ ਛੱਡਦੇ ਨੀ। ਫਿਰ ਇੱਕ ਜਨਮ ਨਹੀਂ, ਹਜ਼ਾਰਾਂ ਜਨਮਾਂ ਤੋਂ ਮਗਰ ਲੱਗੇ ਹੋਏ ਵੱਡੇ ਵੈਰੀ ਨੇ ਸਾਡੇ, ਕਾਮ ਕ੍ਰੋਧ ਲੋਭ ਮੋਹ। ਹਾਂਜੀ,
ਬਾਰ ਬਾਰ ਇਹ ਕਰਹਿ ਪ੍ਰਹਾਰਾ,
ਇੱਕ ਵਾਰ ਨੀ ਬਾਰ ਬਾਰ ਮਾਰਦੇ ਨੇ, ਬਾਰ ਬਾਰ ਤਬਾਹ ਕਰਦੇ ਨੇ। ਹਰ ਜਨਮ ਚ ਇਹਨਾਂ ਨੇ ਸਾਨੂੰ ਤੰਗ ਕੀਤਾ, ਹਰ ਜਨਮ ਚ ਇਹਨਾਂ ਨੇ ਸਾਨੂੰ ਬਰਬਾਦ ਕੀਤਾ, ਪਿਛਲੇ ਜਨਮਾਂ ਵਿਚ ਵੀ ਇਹਨਾਂ ਵਿਕਾਰਾਂ ਨੇ ਤੰਗ ਕੀਤਾ, ਹੁਣ ਇਹ ਫਿਰ ਸਾਨੂੰ ਤੰਗ ਕਰਦੇ ਨੇ।
ਖੰਡ ਖੰਡ ਮਨ ਕੋ ਕਰ ਡਾਰਾ,
ਇਹ ਸਾਡੇ ਮਨ ਦੇ ਟੋਟੇ ਟੋਟੇ ਕਰ ਛੱਡਦੇ ਨੇ। ਜਦੋਂ ਕਾਮ ਆਉਂਦਾ ਉਦੋਂ ਮਨ ਦਾ ਇੱਕ ਹਿੱਸਾ, ਦੂਜਾ ਕ੍ਰੋਧ ਕਰ ਦਿੰਦਾ, ਤੀਜਾ ਲੋਭ ਕਰ ਦਿੰਦਾ। ਮਨ ਸਾਡੇ ਨੂੰ ਇਹਨਾਂ ਨੇ ਲੀਰਾਂ ਲੀਰਾਂ ਕਰ ਛੱਡਿਆ ਹੈ, ਮਨ ਨੂੰ ਟੋਟੇ ਟੋਟੇ ਕਰ ਛੱਡਿਆ ਇਹਨਾਂ ਨੇ। ਹਾਂਜੀ,
ਜਿਉ ਸਾਵਣ ਹੋਵੇ ਬਰਖਾ ਭਾਰੀ,
ਜਿਵੇਂ ਸਾਵਣ ਦੇ ਮਹੀਨੇ ਚ ਬਹੁਤ ਮੀਂਹ ਪੈਂਦਾ, ਬਰਖਾ ਹੁੰਦੀ ਹੈ।
ਸਰਤਾ ਕੋ ਪ੍ਰਵਾਹੇ ਬਲਕਾਰੀ,
ਉਹਦੇ ਨਾਲ ਨਦੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਭਰ ਜਾਂਦੀਆਂ ਨੇ, ਗੰਗਾ ਜਮੁਨਾ ਸਤਲੁਜ ਜਿੰਨੀਆਂ ਨਦੀਆਂ ਨੇ ਉਹ ਭਰ ਭਰ ਕੇ ਵਗਦੀਆਂ ਨੇ, ਦਰਿਆ ਭਰ ਕੇ ਵਗਦੇ ਨੇ ਸਾਵਣ ਦੇ ਮਹੀਨੇ ਚ। ਹਾਂਜੀ,
ਤਿਉ ਜੋਬਨ ਕੇ ਆਵਨ ਚਰਕੈ,
ਏਦਾਂ ਜਦੋਂ ਇਹ ਜਵਾਨੀ ਦਾ ਸਾਵਣ ਆਉਂਦਾ ਹੈ, ਜੋਬਨ ਆਉਂਦਾ ਹੈ,
ਤ੍ਰਿਸ਼ਨਾ ਹੋਤ ਅਧਿਕਬਲ ਤਰਕੈ,
ਉਦੋਂ ਤ੍ਰਿਸ਼ਨਾ ਦੀ ਨਦੀ ਭਰ ਜਾਂਦੀ ਹੈ, ਬਹੁਤ ਜ਼ਿਆਦਾ ਤ੍ਰਿਸ਼ਨਾ ਹੋ ਜਾਂਦੀ ਹੈ, ਵੀ ਇਤਨੀ ਤ੍ਰਿਸ਼ਨਾ ਹੋ ਜਾਂਦੀ, ਆਹ ਵੀ ਚੀਜ਼ ਮੈਨੂੰ ਮਿਲੇ, ਆਹ ਵੀ ਮੈਨੂੰ ਮਿਲੇ, ਇਸ ਤਰ੍ਹਾਂ ਬੰਦਾ ਜਿਹੜਾ ਨਾ ਭਟਕ ਜਾਂਦਾ ਫਿਰ। ਹਾਂਜੀ,
ਜਿਉ ਸਾਗਰ ਗੰਭੀਰ ਅਪਾਰੇ,
ਜਿਵੇਂ ਕੋਈ ਬਹੁਤ ਡੂੰਘਾ ਸਮੁੰਦਰ ਹੈ, ਗਹਿਰਾ ਸਮੁੰਦਰ ਹੈ। ਹਾਂਜੀ,
ਮੱਛ ਕੱਚ ਹੈ ਮ੍ਰਕ ਮਝਾਰੇ,
ਉਹਦੇ ਵਿਚ ਬੜੇ ਬੜੇ ਮੱਛ ਬੜੇ ਬੜੇ ਕੱਚ ਵੱਡੇ ਵੱਡੇ ਹਨ ਸਮੁੰਦਰ ਦੇ ਵਿਚ। ਹਾਂਜੀ,
ਤਰਨੋ ਕਠਿਨ ਤਾਹੇ ਕੋ ਹੋਈ,
ਉਹ ਸਮੁੰਦਰ ਨੂੰ ਤਰਨਾ ਵੀ ਔਖਾ ਹੈ, ਸਮੁੰਦਰ ਨੂੰ ਕੌਣ ਤਰ ਲੇਗਾ। ਹਾਂਜੀ,
ਚੜ੍ਹੇ ਜਹਾਜ ਪਾਏ ਤੱਟ ਸੋਈ,
ਬਸ ਜੇ ਉਹਦੇ ਚ ਤਰਨਾ ਸਮੁੰਦਰ ਇੱਕੋ ਹੀ ਹੈ ਵੀ ਜਹਾਜ ਤੇ ਚੜ ਜਾਓ। ਪਹਿਲਾਂ ਸ਼ਿਪ ਹੁੰਦੇ ਸੀ, ਅੱਜ ਕੱਲ ਹਵਾਈ ਦਾ ਸਮੁੰਦਰ ਤੋਂ ਲੰਘਣ ਦਾ ਇਹੀ ਵਸੀਲਾ। ਜੇ ਓਦਾਂ ਆਪਾਂ ਕਹੀਏ ਵੀ ਤਰ ਤੈਰ ਕੇ ਲੰਘ ਜਾਂਗੇ, ਤੈਰ ਕੇ ਥੋੜਾ ਲੰਘਿਆ ਜਾਂਦਾ। ਹਾਂਜੀ,
ਇਉਂ ਜੋਬਨ ਹੈ ਸਹਿਤ ਵਿਕਾਰਾ,
ਕਹਿੰਦੇ ਇਹ ਜਿਹੜਾ ਜੋਬਨ ਹੈ ਜਵਾਨੀ ਹੈ ਇਹ ਵਿਕਾਰਾਂ ਦਾ ਸਮੁੰਦਰ ਹੈ। ਹਾਂਜੀ,
ਤਰਨੋ ਕਠਿਨ ਨਾ ਪਾਵਹਿ ਪਾਰਾ,
ਇਹਨੂੰ ਤਰਨਾ ਬਹੁਤ ਮੁਸ਼ਕਿਲ ਹੈ, ਬੜਾ ਕਠਿਨ ਹੈ। ਸਾਰੇ ਇਹ ਜਵਾਨੀ ਦੇ ਵਿਚ ਆ ਕੇ ਕੋਈ ਇੱਕ ਅੱਧਾ ਮਹਾਰਾਜ ਦੀ ਕਿਰਪਾ ਹੋਵੇ ਦੁਨੀਆਂ ਵਿਚ, ਕੋਈ ਲੱਖਾਂ ਕਰੋੜਾਂ ਚ ਇੱਕ ਅੱਧਾ ਬੰਦਾ ਵਿਕਾਰ ਜਵਾਨੀ ਵਿਚ ਬਚਿਆ ਹੋਵੇ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਏਕ ਤਰਨ ਦੂਜੇ ਮਧੀ ਤੀਜੇ ਅਤ ਧਨ ਧਾਮ, ਪਾਪ ਕਰੇ ਬਿਨ ਨਹਿ ਬਚੇ ਬਚੇ ਬਚਾਵੇ ਰਾਮ। ਇੱਕ ਜਵਾਨ ਹੋਵੇ, ਇੱਕ ਦਾਰੂ ਨਸ਼ਾ ਪੀਤਾ ਹੋਵੇ ਕੋਈ, ਇੱਕ ਪੈਸਾ ਕੋਲ ਹੋਵੇ, ਜਵਾਨੀ ਵੀ ਹੋਵੇ ਨਸ਼ਾ ਵੀ ਕੀਤਾ ਹੋਵੇ ਪੈਸਾ ਵੀ ਕੋਲ ਹੋਵੇ, ਪਾਪ ਕਰੇ ਬਿਨ ਨਹਿ ਬਚੇ, ਉਹ ਪਾਪ ਤੋਂ ਬਿਨਾਂ ਬਚ ਨਹੀਂ ਸਕਦਾ, ਬਚੇ ਬਚਾਵੇ ਰਾਮ, ਰਾਮ ਬਚਾ ਲੇ ਤਾਂ ਬਚਾ ਲੇ, ਉਹ ਨਹੀਂ ਬਚ ਸਕਦਾ। ਹਾਂਜੀ,
ਲੱਖ ਸਤ ਸੰਗਤ ਪੋਤ ਮਹਾਨਾ,
ਇਹ ਸਾਧ ਸੰਗਤ ਦਾ ਜਹਾਜ਼ ਹੈ ਸਮੁੰਦਰ ਤੋਂ ਲੰਘਣ ਲਈ। ਕੀ ਹੈ ਜਵਾਨੀ ਦੀ ਉਮਰ ਚ ਕਿਸੇ ਨੂੰ ਚੰਗੇ ਮਹਾਂਪੁਰਸ਼ਾਂ ਦੀ ਸੰਗਤ ਮਿਲ ਜੇ, ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਮਿਲ ਜੇ, ਸਾਧ ਸੰਗਤ ਦਾ ਜਹਾਜ਼ ਮਿਲ ਜੇ, ਫੇਰ ਤੇ ਕੋਈ ਟੱਪ ਜੇ ਟੱਪ ਜੇ, ਨਹੀਂ ਤਾਂ ਸਭ ਡੁੱਬਦੇ ਹੀ ਡੁੱਬਦੇ ਹਨ। ਹਾਂਜੀ,
ਸਿਮਰਨ ਨਾਮ ਜਹਾਂ ਬਰਦਵਾਨਾ,
ਜਿੱਥੇ ਨਾਮ ਸਿਮਰਨ ਹੋਵੇ ਸਿਮਰਨ ਬੰਦਗੀ ਹੋਵੇ ਤਾਂ ਕੋਈ ਤਰ ਸਕਦਾ ਹੈ।
ਤੇਹ ਕੋ ਪਾਵ ਹੋ ਤਰਹੋ ਸੁਖਾਰੀ,
ਉਸ ਜਹਾਜ਼ ਨੂੰ ਪਾ ਕੇ ਤਰ ਸਕਦੇ ਆ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤੇ ਪਾਪ,
ਆਨੰਦ ਪ੍ਰਾਪਤ ਪਾਰ ਕਰਾਰੇ।
ਸੋ ਮਹਾਰਾਜ ਕਹਿੰਦੇ ਉਹ ਬੰਦਾ ਜਿਹੜਾ ਹੈ ਪਾਰਲੇ ਕਿਨਾਰੇ ਤੇ ਪਹੁੰਚ ਜਾਂਦਾ, ਜਿਹੜਾ ਸਾਧ ਸੰਗਤ ਆਸਰਾ ਲੈਂਦਾ ਆਨੰਦ ਨੂੰ ਪ੍ਰਾਪਤ ਹੁੰਦਾ।
ਇਸ ਜਹਾਜ਼ ਬਿਨ ਪਾਰ ਨਾ ਪਾਵੋ,
ਸਾਧ ਸੰਗਤ ਦੇ ਨਾਮ ਦੇ ਜਹਾਜ਼ ਤੋਂ ਬਿਨਾਂ ਪਾਰ ਨਹੀਂ ਲੰਘ ਸਕਦੇ। ਹਾਂਜੀ,
ਨਿਮਰ ਭਾਵ ਹੈ ਸੇਵ ਕਮਾਵੋ,
ਇਸ ਕਰਕੇ ਮਨ ਨੀਵਾਂ ਕਰਕੇ ਸਾਧ ਸੰਗਤ ਦੀ ਸੇਵਾ ਕਰੋ, ਸਾਧੂਆਂ ਗੁਰਮੁਖਾਂ ਦੇ ਸੰਗ ਵਿਚ ਬਹਿ ਕੇ ਨਾਮ ਜਪੋ, ਬਾਣੀ ਪੜੋ, ਅਰਦਾਸ ਕਰੋ ਕਿ ਮਹਾਰਾਜ ਸਾਨੂੰ ਕਿਰਪਾ ਕਰਕੇ ਇਹਨਾਂ ਵਿਕਾਰਾਂ ਤੋਂ ਬਚਾ ਤੇ ਵਿਚਾਰਨ ਮਹਾਰਾਜ ਕਿਰਪਾ ਕਰਨ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ, ਨਹੀਂ ਤਾਂ ਔਖਾ ਕੰਮ ਹੈ। ਸੋ ਸਾਧ ਸੰਗਤ ਦੀ ਦੋ ਅਵਸਥਾ ਦੱਸੀਆਂ ਨੂੰ ਬੁਢੇਪੇ ਬਾਰੇ, ਕੱਲ ਨੂੰ ਆਪਾਂ ਵਿਚਾਰ ਕਰਾਂਗੇ, ਮਹਾਰਾਜ ਦੱਸਣਗੇ, ਕਿਉਂਕਿ ਸਮਾਂ ਹੋ ਚੁੱਕਾ ਹੈ। ਫੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਨਾਥ ਸੱਚੇ ਦੀਨ ਦਰਦ, ਹੇ ਸਿਮਰਤ ਅਗਮ ਪੂਰਨ ਮੋਏ ਮਾਇਆ ਤਾਰ, ਅੰਧ ਕੋ ਮਹਾਂ ਪਿਆਰ ਦਾਨ, ਆਏ ਪ੍ਰਭ ਸਰਨਾਥ ਕੀ ਕਿਰਪਾ ਨਿਧ ਦਇਆ, ਜੇ ਕਥਰਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ, ਜੋ ਸ਼ਰਧਾ ਕਰ ਸੇ ਹੁੰਦੇ।